ਹਿਰਦਾਨਤਾ ਸ਼੍ਰੀ ਗੁਰੂ ਰਾਮਦਾਸ ਗੁਣ ਸ਼੍ਰੀ ਅਰਜਨ ਬਿਘਨ ਨਾਨਕ ਨਾਸ਼ਕ ਬਿਘਨ ਨਾਨਕ ਸ਼੍ਰੀ ਗੁਰੂ ਹਰਗੋਬਿੰਦ ਸ਼ੁਭ ਸੁਮਤ ਸ਼੍ਰੀ ਹਰ ਰਾਇ ਨਮ ਕਰ ਜੋਰੀ ਨਮ ਕਰ ਜੋ ਸ਼੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰ ਪਰ ਪੁਨ ਪੁਨ ਸੀ ਸਜ ਪੁਨ ਪੁਨ ਬੰਦਾ ਬਾਰ ਬਾਰ ਜਗਦੀਸ਼ ਏਕੰਕਾਰ ਸਤਿਗੁਰੁ ਤਹ ਪ੍ਰਸਾਦ ਸਚ ਵਾਹਿਗੁਰੁ ਜੇ ਕੇ ਫਤਿਹ ਹੈ ਬਿਘਨ ਬਿਨਾਸਨ ਵਾਹਿਗੁਰੁ ਜੇ ਕੇ ਫਤਿਹ ਹੈ ਬਿਘਨ ਕਹਾ ਬੁੱਧ ਪ੍ਰਭ ਤੁਸ਼ ਹਮਾਰੇ ਬਰਨ ਸਕੈ ਮਹਿਮਾ ਜੋ ਤਿਹਾਰੇ ਹਮ ਨਾ ਕਰ ਸਿਫਤ ਤੁਮਾਰੇ ਆਪ ਲਿਹੋ ਤੁਮ ਕਥਾ ਸੁਧਾਰੇ ਚਵਰ ਸ਼ਤਰ ਤਖਤ ਮਾਲਕ ਸ਼ਬਦਾ ਅਵਤਾਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਦੀਵਾਨਾਂ ਅੰਦਰ ਜੁੜ ਬੈਠੇ ਗੁਰੂ ਸਵਾਰੀ ਗੁਰੂ ਸਾਧ ਸੰਗਤ ਜੀ ਅਤੇ ਅੰਤ ਵੱਡੇ ਭਾਗ ਹਨ ਜੋ ਨਿਤਾ ਪ੍ਰਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਚੱਲ ਰਹੀ ਲੜੀਵਾਰ ਕਥਾ ਨੂੰ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ, ਅੰਮ੍ਰਿਤਮਈ ਬਾਣੀ ਦੇ ਹਰ ਜਸ ਸਰਵਣ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਪਿੱਛੇ ਜੋ 101 ਅਰਦਾਸਾਂ ਦਾ ਜੋ ਮਹੱਤਵ ਹੈ, ਹਰ ਕਾਰਜ ਲਈ ਜਦੋਂ ਸਿੱਖ ਨੇ ਕੋਈ ਕਾਰਜ ਕਰਨਾ ਹੈ ਆਪਣੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ, ਸ਼ੁਕਰਾਨੇ ਦੀ ਅਰਦਾਸ ਕਰਨੀ, ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਦੀ ਘੜੀ ਹੋਵੇ, ਕੋਈ ਕਾਰਜ ਕਰਨਾ ਹੋਵੇ ਕਿਸੇ ਪ੍ਰਕਾਰ ਦੇ ਨਾਲ ਵੀ, ਹਰ ਪ੍ਰਕਾਰ ਦੇ ਨਾਲ ਉਹ ਸਾਰੀਆਂ ਅਰਦਾਸਾਂ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਣਾ ਕੀਤਾ ਹੈ। ਉਪਰੰਤ ਅੱਗੇ ਆਪਣੇ ਸੇਵਕ ਨੂੰ ਧਿਆਨ ਚੰਦ ਨੂੰ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ, ਸਿਦਕ ਬਖਸ਼ਿਆ। ਇਸ਼ਨਾਨ ਦਾ ਕੀ ਮਹੱਤਵ ਹੈ, ਉਹ ਦੱਸਣਾ ਕੀਤਾ ਅਤੇ ਆਉਣ ਵਾਲੇ ਸਮੇਂ ਦੇ ਭਵਿੱਖ ਦੀਆਂ ਜਿਹੜੀਆਂ ਬਾਤਾਂ ਹਨ ਉਹ ਦੱਸਣਾ ਕੀਤੀਆਂ ਹਨ। ਧਿਆਨ ਚੰਦ ਜਿਹਨੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਲੈਣ ਦੇ ਵਾਸਤੇ, ਸਤਿਗੁਰੂ ਜੀ ਦੀ ਖੁਸ਼ੀ ਲੈਣ ਦੇ ਵਾਸਤੇ ਬਿਸ਼ੰਬਰ ਦਾਸ ਜੋ ਬਾਣੀਆ ਸੀ, ਇਹਦੇ ਪੁੱਤਰ ਹਰਗੋਪਾਲ ਦੇ ਪਾਸੋਂ ਇਹ ਧਿਆਨ ਚੰਦ ਨੇ ਆਪਣਾ ਘਰ ਜਿਹੜਾ ਸੀ ਉਹ ਵੇਚ ਕੇ ਪੈਸੇ ਵੱਟ ਕੇ ਉਹ ਬਚਨ ਸਤਿਗੁਰੂ ਪਾਤਸ਼ਾਹ ਜੀ ਦੇ ਖਰੀਦ ਲਏ। ਸਤਿਗੁਰੂ ਦੇ ਬਚਨਾਂ 'ਤੇ ਭਰੋਸਾ ਕੀਤਾ, ਦ੍ਰਿੜ ਜਿਹੜਾ ਨਿਸ਼ਚਾ ਸੀ ਉਹ ਅੰਦਰ ਵਧਿਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਦੇ ਨਾਲ ਨਿਵਾਜ ਦਿੱਤਾ। ਜਦੋਂ ਖੇਤ ਵਿੱਚ ਹੱਲ ਚਲਾਉਣ ਦੇ ਲਈ ਗਿਆ ਅਤੇ ਜਦੋਂ ਹੱਲ ਚਲਾਉਣਾ ਸ਼ੁਰੂ ਕੀਤਾ, ਬਹੁਤ ਸਾਰਾ ਧਨ ਇਹਨੂੰ ਪ੍ਰਾਪਤ ਹੋਇਆ ਅਤੇ ਉਹ ਧਨ ਦੇ ਵਿੱਚ ਉਹ ਦਸਵੰਧ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਪਹੁੰਚਿਆ ਕਿ ਸ਼ੁਕਰਾਨਾ ਵੀ ਕੀਤਾ ਅਤੇ ਕਿਹਾ, ਸਤਿਗੁਰੂ ਪਾਤਸ਼ਾਹ ਜੀ ਆਪ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ, ਜਦੋਂ ਤੋਂ ਆਪ ਜੀ ਦੀ ਰਹਿਮਤ ਹੋਈ ਹੈ, ਆਪ ਜੀ ਦੀ ਬਖਸ਼ਿਸ਼ ਸਦਕਾ ਮੇਰੇ ਅੰਦਰ ਦ੍ਰਿੜ ਵਿਸ਼ਵਾਸ ਵਧਿਆ, ਉਦੋਂ ਤੋਂ ਘਰ ਦੇ ਵਿੱਚ ਬੜੀਆਂ ਬਖਸ਼ਿਸ਼ਾਂ ਬੜੀਆਂ ਰਹਿਮਤਾਂ ਹਨ, ਬੜਾ ਧਨ ਪ੍ਰਾਪਤ ਹੋਇਆ, ਦਸਵੰਧ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਅਤੇ ਮਨ ਦੇ ਵਿੱਚ ਕਈ ਵਾਰੀ ਸ਼ੰਕਾ ਉਤਪੰਨ ਹੋ ਜਾਂਦਾ ਹੈ ਕਿ ਜਿਵੇਂ ਬਿਸ਼ੰਬਰ ਦਾਸ ਉਹ ਆਪ ਜੀ ਦੇ ਘਰ ਦਾ ਸੇਵਕ ਸੀ, ਬੜਾ ਅੰਦਰ ਦ੍ਰਿੜ ਵਿਸ਼ਵਾਸ ਸੀ, ਸਿਦਕ ਸੀ, ਉਹਦਾ ਸਿਦਕ ਡੋਲ ਗਿਆ, ਕਿਤੇ ਐਸਾ ਕੋਈ ਸਮਾਂ ਨਾ ਬਣ ਆਵੇ ਜਦੋਂ ਸਿਦਕ ਡੋਲ ਜਾਵੇ, ਆਪ ਜੀ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਵੇਂ ਸਮੁੰਦਰ ਦੇ ਅੰਦਰ ਬਹੁਤ ਸਾਰੇ ਰਤਨ ਹੁੰਦੇ ਹਨ, ਉਹ ਬਹੁਤ ਸਾਰੇ ਜਿਹੜੇ ਸਮੁੰਦਰ ਦੇ ਵਿੱਚ ਰਤਨ ਹਨ, ਹੀਰੇ ਹਨ, ਉਹ ਜਦੋਂ ਸਮੁੰਦਰ ਤੋਂ ਦੂਰ ਜਾਂਦੇ ਹਨ, ਜਿੱਥੇ ਹੀਰੇ ਰਤਨ ਆਦਿਕ ਨਹੀਂ ਮਿਲਦੇ, ਉਸ ਥਾਂ 'ਤੇ ਪਹੁੰਚ ਜਾਂਦੇ ਹਨ ਅਤੇ ਉਹਨਾਂ ਦੀ ਕੀਮਤ ਜਿਹੜੀ ਆ ਉਹ ਬਹੁਤ ਜ਼ਿਆਦਾ ਹੋ ਜਾਇਆ ਕਰਦੀ ਹੈ। ਇਸੇ ਤਰ੍ਹਾਂ ਅਸੀਂ ਆਪਣੇ ਸਿੱਖਾਂ ਦੇ ਅੰਦਰ ਸਿਦਕ ਰੂਪੀ ਹੀਰਾ ਜਿਹੜਾ ਰੱਖਿਆ ਹੈ, ਇਹ ਜਿੱਥੇ ਵੀ ਜਾਣਗੇ ਇਹਨਾਂ ਦੀ ਕੀਮਤ ਬਹੁਤ ਹੋਵੇਗੀ, ਦੁਨੀਆਂ ਦੇ ਵਿੱਚ ਹਰ ਥਾਂ 'ਤੇ ਜਾਣੇ ਜਾਣਗੇ। ਸੋ ਇਸ ਪ੍ਰਕਾਰ ਦੇ ਨਾਲ ਅੱਗੇ ਇਸ਼ਨਾਨ ਦਾ ਜਿਹੜਾ ਮਹੱਤਵ ਹੈ, ਪਹਿਰ ਰਾਤ ਜਾ ਕੇ ਇਸ਼ਨਾਨ ਕਰਨਾ, ਉਹ ਸਾਰੇ ਇਸ਼ਨਾਨ ਬਾਰੇ ਸਤਿਗੁਰੂ ਪਾਤਸ਼ਾਹ ਜੀ ਨੇ ਜਾਣੂ ਕਰਵਾਇਆ। ਆਉਣ ਵਾਲੇ ਭਵਿੱਖਤ ਸਮੇਂ ਦੇ ਵਿੱਚ ਜਿਵੇਂ ਗੁਰੂ ਕੇ ਸਿੱਖ ਸਾਰੇ ਸੁੱਖ ਸਾਥੋਂ ਪ੍ਰਾਪਤ ਕਰਨਗੇ, ਦੁਨੀਆਂ ਦਾ ਰਾਜ ਭਾਗ ਕਰਨਗੇ, ਸਤਿਗੁਰੂ ਪਾਤਸ਼ਾਹ ਜੀ ਨੇ ਉਹ ਸਾਰਾ ਕੁਛ ਦੱਸਣਾ ਕੀਤਾ ਹੈ। ਇਸੇ ਸਮੇਂ ਦੇ ਦੌਰਾਨ ਗੁਰੂ ਕੇ ਮਹਿਲ ਮਾਤਾ ਜੀ ਤੋਂ ਜੀ ਗੁਰੂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ ਅਤੇ ਆ ਕੇ ਕਹਿਣ ਲੱਗੇ, ਹੇ ਪਤੀ ਦੇਵ ਸਤਿਗੁਰੂ ਜੀ, ਤੁਸੀਂ ਆਪਣੇ ਸਿੱਖ ਸੇਵਕਾਂ ਨੂੰ ਉਪਦੇਸ਼ ਦਿੰਦੇ ਹੋ, ਉਪਦੇਸ਼ ਦੇ ਕੇ ਤਾਰਦੇ ਹੋ, ਆਪ ਜੀ ਕੋਲ ਮੈਂ ਵੀ ਚੱਲ ਕੇ ਆਈ ਹਾਂ, ਆਪ ਜੀ ਕਿਰਪਾ ਕਰੋ, ਪਾਵਨ ਉਪਦੇਸ਼ ਸਿੱਖਾਂ ਦੀ ਤਰ੍ਹਾਂ ਮੈਨੂੰ ਵੀ ਦੇਣਾ ਕਰੋ। ਸੋ ਆਓ ਅਗਲੇ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ ਆਖਣਾ ਕਰੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ, ਦੁਇਰਾ ਰਾਜ ਕਰੇਗਾ ਖਾਲਸਾ, ਰਹਿਮ ਵਾਸ ਨ ਕੋਏ, ਕਰੈ ਨੌਕਰੀ ਮੋਏ ਜੋ ਜੀਵਾ ਪਾਵੈ ਸੋਏ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਾ ਖਾਲਸਾ ਜਿਹੜਾ ਹੈ ਉਹ ਰਾਜ ਕਰੇਗਾ, ਜਿਹਦੇ ਰਾਜ ਦੇ ਵਿੱਚ ਸਾਰੇ ਸੁਖੀ ਰਹਿਣਗੇ, ਕਿਸੇ ਨੂੰ ਵੀ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਪਹੁੰਚੇਗਾ, ਸਾਰੇ ਸੁੱਖ ਦੇ ਸਹਿਤ ਰਹਿਣਾ ਕਰਨਗੇ।
ਅਲਪਹਾਰਨ ਹੋਏ ਕਰ ਬੈਠੇ ਆਸਨ ਧਾਰ, ਦ੍ਰਿਸ਼ਟ ਠਹਿਰਾਵੈ ਨਾਸਕਾ ਮਨ ਤੇ ਭਾਸ਼ਣ ਡਾਰ।
ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਇਹ ਪਾਵਨ ਬਖਸ਼ਿਸ਼ਾਂ ਗੁਰਸਿੱਖਾਂ ਤੇ ਕਰ ਰਹੇ ਸਨ ਤੇ ਗੁਰੂ ਕੇ ਮਹਿਲ ਮਾਤਾ ਜੀ ਤੋਂ ਜੀ ਚੱਲ ਕੇ ਆਏ ਤੇ ਆ ਕੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਸੋਂ ਉਪਦੇਸ਼ ਦੀ ਮੰਗ ਕੀਤੀ, ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਜੋ ਉਪਦੇਸ਼ ਦਿੱਤਾ ਕਿ ਸੁਰਤ ਨੂੰ ਟਿਕਾ ਕੇ ਇੰਦਰੀਆਂ ਨੂੰ ਧਿਆਨ ਦੇ ਵਿੱਚ ਕਰਕੇ ਸੁਰਤ ਨੂੰ ਕੇਵਲ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨਾ, ਸਾਰੀਆਂ ਵਾਸ਼ਨਾਵਾਂ ਤੇ ਕਾਬੂ ਕਰਨਾ, ਤੇ ਜਦੋਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਤੁਹਾਡੇ ਬ੍ਰਹਮ ਆਤਮੇ ਵਿੱਚ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਪਾਸੋਂ ਮਾਤਾ ਜੀ ਤੋਂ ਜੀ ਇਹ ਪਾਵਨ ਉਪਦੇਸ਼ ਧਾਰਨ ਕਰਕੇ ਅਲਪ ਆਹਾਰਨ ਹੋਏ ਕਰ ਬੈਠਾ। ਹੁਣ ਥੋੜਾ ਭੋਜਨ ਛਕਦੇ ਹਨ, ਬਹੁਤਾ ਭੋਜਨ ਨਹੀਂ ਛਕਦੇ, ਬਹੁਤ ਥੋੜਾ ਭੋਜਨ ਛਕਦੇ ਹਨ ਤੇ ਚੌਂਕੜਾ ਮਾਰ ਕੇ ਬੈਠ ਜਾਂਦੇ। ਜਿਹੜਾ ਆਪਣਾ ਧਿਆਨ ਹੈ ਉਹ ਆਪਣੀ ਨਾਸਕਾ ਵਾਲੇ ਉੱਪਰਲੇ ਪਾਸੇ ਵੱਲ ਲਾ ਕੇ ਰੱਖਦੇ ਹਨ।
ਦ੍ਰਿਸ਼ਟ ਠਹਿਰਾਵੇ ਨਾਸਕਾ ਮਨ ਤੇ ਬਾਸ਼ਨ ਡਾ।
ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਹਨ ਉਹਨਾਂ ਵਾਸ਼ਨਾਵਾਂ ਨੂੰ ਕਾਬੂ ਕਰਕੇ, ਉਹਨਾਂ ਵਾਸ਼ਨਾਵਾਂ ਵੱਲੋਂ ਮਨ ਨੂੰ ਰੋਕ ਕੇ ਜਿਹੜਾ ਆਪਣਾ ਧਿਆਨ ਹੈ ਉਹ ਕੇਵਲ ਤੇ ਕੇਵਲ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਦੇ ਹਨ। ਆਪਣਾ ਜਿਹੜਾ ਧਿਆਨ ਹੈ, ਜਿਹੜਾ ਮਸਤਕ ਹੈ ਨੱਕ ਤੋਂ ਉੱਪਰ ਵਾਲਾ ਹਿੱਸਾ, ਇਹਦੇ ਵੱਲ ਉੱਪਰ ਧਿਆਨ ਕਰਦੇ ਹਨ।
ਖਸ਼ਟ ਮਹੀਨੇ ਸਾਧਿਓ ਜਵੈ।
ਇਸ ਪ੍ਰਕਾਰ ਦੇ ਨਾਲ ਜਦੋਂ ਮਾਤਾ ਜੀ ਤੋਂ ਜੀ ਨੂੰ ਇਸ ਤਰ੍ਹਾਂ ਸਾਧਨਾ ਕਰਦਿਆਂ 6 ਮਹੀਨੇ ਦਾ ਸਮਾਂ ਬੀਤ ਗਿਆ ਹੈ,
ਪ੍ਰਾਪਤ ਹੋਈ ਸਵੈ।
ਇਸ ਪ੍ਰਕਾਰ ਦੇ ਨਾਲ ਕਰਨ ਦੇ ਨਾਲ ਜਿਹੜੀਆਂ ਸਿੱਧੀਆਂ ਸਨੋਰੀ ਦੀਆਂ ਸਿੱਧੀਆਂ ਸਾਰੀਆਂ ਪ੍ਰਾਪਤ ਹੋ ਗਈਆਂ ਹਨ।
ਸਾਧਤ ਦਵਾਸ਼ ਮਾਸ ਬਿਤਾਏ
ਤੇ 6 ਮਹੀਨੇ ਦਾ ਸਮਾਂ ਪੂਰਨ ਕਰਕੇ ਅੱਗੇ 2 ਮਹੀਨੇ ਦਾ ਹੋਰ ਸਮਾਂ ਇਸੇ ਤਰ੍ਹਾਂ ਮਾਤਾ ਜੀ ਤੋਂ ਜੀ ਨੇ ਬਤੀਤ ਕੀਤਾ ਹੈ ਸਾਧਨਾ ਕਰਦਿਆਂ।
ਅੰਤਰ ਜਮਤਾ ਔਰ ਬਿਦਤਾਏ
ਤੇ ਜਦੋਂ 6 ਮਹੀਨਿਆਂ ਤੋਂ ਉੱਪਰ 2 ਮਹੀਨੇ ਦਾ ਹੋਰ ਸਮਾਂ ਸਾਧਨਾ ਕਰਦਿਆਂ ਬਤੀਤ ਕੀਤਾ ਤੇ ਅੰਤਰ ਜਿਹੜੀ ਅੰਤਰ ਜਾਮਤਾ ਆ ਗਈ, ਆਉਣ ਵਾਲੇ ਤੇ ਬੀਤੇ ਵਾਲੇ ਸਮੇਂ ਦੀ ਜਦੋਂ ਸੋਝੀ ਆਣ ਪ੍ਰਾਪਤ ਹੋਈ ਹੈ।
ਭੂਤ ਭਵਿੱਖਤ ਕੀ ਸਭ ਬਾਤ,
ਭੂਤ ਭਵਿੱਖਤ ਪਿੱਛੇ ਬੀਤ ਚੁੱਕੇ ਤੇ ਆਉਣ ਵਾਲੀ ਜਿਹੜੇ ਅੱਗੇ ਹੋਣ ਵਾਲੀ ਵਾਪਰਨ ਵਾਲੀ ਹੈ ਉਹਦੇ ਬਾਰੇ ਜਦੋਂ ਸਾਰਾ ਕੁਝ ਜਾਣ ਲਿਆ ਹੈ।
ਭਈ ਹਿਰਦੇ ਮੈਂ ਸਭ ਖਿਆਤ,
ਭਲੀ ਪ੍ਰਕਾਰ ਦੇ ਨਾਲ ਹਿਰਦੇ ਦੇ ਵਿੱਚ ਉਸਨੂੰ ਜਾਣ ਲਿਆ ਹੈ, ਗਿਆਨ ਪ੍ਰਾਪਤ ਕਰ ਲਿਆ ਹੈ।
ਗੁਰ ਕੀ ਗਤ ਜਬ ਮਨ ਜਾਣੇ, ਜੰਗ ਬੀਚ ਹੋਏ ਸੰਤ ਧਾਨੇ।
ਜਦੋਂ ਇਸ ਪ੍ਰਕਾਰ ਦੇ ਨਾਲ ਮਾਤਾ ਜੀ ਤੋਂ ਜੀ ਨੇ ਸਾਧਨਾ ਕੀਤੀ, ਸਾਧਨਾ ਕਰਕੇ ਉਹਨਾਂ ਨੇ ਅੰਤਰ ਜਾਮਤਾ ਪ੍ਰਾਪਤ ਕਰ ਲਏ, ਅੰਤਰ ਆਤਮੇ ਗਿਆਨ ਆ ਗਿਆ। ਅੰਤਰ ਆਤਮੇ ਗਿਆਨ ਆਉਣ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਆਉਣ ਵਾਲੇ ਸਮੇਂ ਦੀ ਗਤ ਸੀ, ਜਿਹੜੀ ਜੰਗ ਯੁੱਧ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਣੀ ਸੀ, ਜਿਹੜਾ ਪਰਿਵਾਰ ਖੇਰੂ ਖੇਰੂ ਹੋਣਾ ਸੀ, ਅਨੰਦਪੁਰ ਸਾਹਿਬ ਨੂੰ ਛੱਡਣਾ ਸੀ, ਉਹ ਆਉਣ ਵਾਲੇ ਸਾਰੇ ਸਮੇਂ ਨੂੰ ਜਦੋਂ ਜਾਣ ਲਿਆ ਹੈ।
ਅਪਰ ਵਾਰਤਾ ਸਭ ਬਿਦਤਾਏ,
ਉਹ ਜਿਹੜੀ ਵਾਰਤਾ ਸੀ, ਉਹ ਜਿਹੜਾ ਆਉਣ ਵਾਲਾ ਸਮੇਂ ਦਾ ਆਉਣ ਵਾਲੇ ਸਮੇਂ ਚ ਜੋ ਕੁਛ ਬੀਤਣਾ ਸੀ ਉਹ ਸਾਰੀ ਬਿਦਤਾਈ ਹਿਰਦੇ ਦੇ ਅੰਦਰ ਸੋਝੀ ਪ੍ਰਾਪਤ ਕਰ ਲਏ।
ਇੱਕ ਦਿਨ ਪੁਣ ਸਤਿਗੁਰ ਟਿਕ ਆਏ।
ਇਸ ਪ੍ਰਕਾਰ ਦੇ ਨਾਲ ਅੰਤਰ ਆਤਮੇ ਗਿਆਨ ਪ੍ਰਾਪਤ ਕਰਕੇ ਮਾਤਾ ਜੀ ਤੋਂ ਜੀ ਸਤਿਗੁਰੂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ ਹਨ।
ਸਕਲ ਕਲਾ ਸਮਰੱਥ ਗੁਰ ਪੂਰਨ,
ਕਹਿਣ ਲੱਗੇ ਆ ਕੇ ਹੇ ਸਤਿਗੁਰੂ ਪਾਤਸ਼ਾਹ ਗੁਰੂ ਪਤੀ ਦੇਵ ਜੀ, ਤੁਸੀਂ ਸਰਵ ਕਲਾ ਕਰਕੇ ਸਮਰੱਥ ਹੋ।
ਥਪੋ ਥਾਪੋ ਰਾਵਰ ਤੁਰਨ,
ਤੁਸੀਂ ਚਾਹੋ ਛਿਣ ਦੇ ਵਿੱਚ ਥਾਪ ਸਕਦੇ ਹੋ, ਚਾਹੋ ਛਿਣ ਦੇ ਵਿੱਚ ਨਾਸ਼ ਕਰ ਸਕਦੇ ਹੋ, ਤੁਸੀਂ ਸਰਵ ਕਲਾ ਕਰਕੇ ਸਮਰੱਥ ਹੋ।
ਖਾਲੀ ਭਰੋ ਭਰੋ ਕਰ ਖਾਲੀ,
ਬੀਤੇ ਭਰੇ ਭਰੇ ਸਖਨਾਵੇ, ਹੁਣ ਤੁਸੀਂ ਚਾਹੋ ਭਰਿਆਂ ਤੋਂ ਖਾਲੀ ਕਰ ਸਕਦੇ ਹੋ, ਚਾਹੋ ਤੇ ਖਾਲੀਆਂ ਨੂੰ ਭਰ ਸਕਦੇ ਹੋ, ਤੁਹਾਡੇ ਵਿੱਚ ਕੋਈ ਕਰਨ ਵਿੱਚ ਦੇਰੀ ਨਹੀਂ ਲੱਗਦੀ, ਤੁਸੀਂ ਸਰਵ ਕਲਾ ਕਰਕੇ ਸਮਰੱਥ ਹੋ, ਇਸ ਕਰਕੇ ਖਾਲੀਆਂ ਨੂੰ ਭਰ ਸਕਦੇ ਹੋ ਤੇ ਭਰਿਆਂ ਨੂੰ ਖਾਲੀ ਕਰਨ ਵਿੱਚ ਦੇਰ ਨਹੀਂ ਲਾਉਂਦੇ ਹੋ।
ਆਪੋ ਨਾ ਸੋਚੋ ਉਤਾਲੇ,
थापो नासो चाहो तालेस करके तुसी जिवें मर्जी चाहो जिवें चाहो शिण दे विच थाप लवो चाहे नाश कर देवो तुसी करन दे समर्थ हो।
जग मैं बंस राखब करिया
तिहे गुरुपति देव जी जिस तरह मैं आप जी दे कोलो उपदेश प्राप्त करके साधना करके अंतर आत्मे ज्ञान प्राप्त करके मैं ए जान लिया कि भविखत विच की होण वाला है की वापरन वाला है जिहड़ी संतान है ओ आउण वाले समय दे विच मैदाने जंग दे अंदर शहीदियां प्राप्त कर जावेगी उहदे बारे जदों मैं अंदर आत्मे सोझी पाई ते बेनती है तुसी समर्थ हो तुसी चाहो ता रख भी सकदे हो इस करके जग मैं वंश रखबो करिया जगत दे विच अपनी जिहड़ी वंश है उसनू बचाउणा करो रख लवो
करो आसे आप विचरिया
ए मेरी आस है मैं ए आस लैके आप जी दे कोल आई हां कृपा करके इसे इस उपर विचार करना करो।
श्री जी तो ते सुन मुस्काए
ते माता जीतू जी दे कोलो ए गल सुन के सतगुरु पातशाह कलगीधर पातशाह जी मुस्कुराए हन
भविखत तुम लख पाए
कहन लगे हे जीतू तुसी भूत भविखत बीते समय दी ते आउण वाले समय दी गत नू जान लिया है।
संतत केत जोग कमायो कै पर लोक पलोर पायो
तुसी ए दसो कि तुसी ए जड़ा जोग कमाया ए संतान दी खुशी वास्ते संतान दी प्राप्ति वास्ते एक जोग कमाया कि जब परलोक नू भला करके जाने है ए जड़े तुहाडे जो कमाउण दी तुसी इतनी साधना कीती तुहाडे मन दे विच फुरना आया तुसी ख्याल कीता तुसी बड़ा हठ करके बड़े तरह शरीर नू साध के सारी ए तपस्या कीती तप कीता तुसी ए सारा जो भी कीता ए संतान नू औलाद दे सुख नू मुख रख के कीता है कह जा परलोक नू भला जान दिया तुसी ए तप करना कीता है।
मो आज से सकल बेकारा
सतगुरु पातशाह जी कहन लगे मो आज से सकल बेकारा ए जिहड़ा मोह है एदे विच सारे मोह दे विच पिया होया जीव विकारा विचो निकलदा नहीं मोह विकारा दी जड़ है इस करके मोह तो बच के रहना चाहिदा है।
ते चाहिया बन मो न्यारा
ए मोह तो ता न्यारे हो के रहना चाहिदा है मोह दे विच कदी भी फसना नहीं चाहिदा मोह ऐसा चिकड़ है जेड़ा एदे विच एक बारी फस जावे मोह रूपी चिकड़ दे विचो फिर निकल नहीं सकदा ओ नीचे ही तसदा जांदा है इस करके मोह तो न्यारे होके रहना चाहिदा है।
तैं विपरीत सगले धारे क्यों न लगी अर्श सिर दारे
लगे तुसी उल्टी रीति किवें धारण कर ले ए जी उल्टी नीति रीति है मोह वाले किथे ता तुसी ए सारी तपस्या करके साधना करके मोह तो उपर उठना सी पर तुसी मोह दे विच पै गए उल्टी रीति धारण कर ले क्यों ना लखी अरश सरदारी जिहड़ी अरश दी सरदारी है सचखंड दा जिहड़ा सुख है उत्तम पदवी दी जिहड़ी प्राप्ति है तुसी ओदे बारे विचार क्यों नहीं कीती है।
सुत समेत जो पद अविनाशे
पुत्रां दे समेत जो पद अविनाशी जिहड़ी पदवी प्राप्त होनी है नाश तो रहत होण वाली पदवी ओ पदवी दी तुसी विचार नहीं कीते
बनो सदा तुम बासे
ओ पदवी प्राप्त करके सदा दे तुसी वासी उथों दे बन जाना जिथे तुहानू अविनाशी पदवी प्राप्त हो जानी है ओ पदवी नू प्राप्त करके सदा लई तुसी सुख भोगना है सदा दे तुसी उस नगरी दे वासी बन जाना है उस नगरी दे वासी होण दा तुसी विचार करना करो।
नश्वर जगत देख क्यों भूले
ए जिहड़ा जगत है ए नाशवंत है ए संसार बिन संहार है संसार दे विच जितनी वनस्पति है जितने जीव हन पशु पंछी हन पौधे हन सूरज है चंद्रमा तारे जो भी नजर आ रहे है ये सारा कुछ बिनस जान वाला है ਸੰਸਾਰ ਨਾਸ਼ਵੰਤ ਹੈ, ਤੁਸੀਂ ਇਸ ਨੂੰ ਨਾਸ਼ਵੰਤ ਕਿਉਂ ਨਹੀਂ ਜਾਣਿਆ?
ਯੋਗ ਧਰੇ ਆਨੰਦ ਬ੍ਰਿਤ ਝੂਲੇ,
ਯੋਗ ਧਰੇ ਆਨੰਦ ਬ੍ਰਿਤ ਝੂਲੇ, ਤੇ ਇਸ ਕਰਕੇ ਯੋਗ ਦੀ ਬ੍ਰਿਤੀ ਨੂੰ ਧਾਰਨ ਕਰਕੇ ਆਨੰਦ ਦੇ ਵਿੱਚ ਝੂਲਣਾ ਭਾਵ ਆਨੰਦ ਦੇ ਵਿੱਚ ਮਸਤ ਰਹਿਣਾ ਹੈ।
ਬ੍ਰਹਮਾਤਮ ਕੋ ਗਿਆਨ ਉਪੰਨਾ,
ਤੁਹਾਡੇ ਬ੍ਰਹਮ ਆਤਮੇ ਦੇ ਵਿੱਚ ਗਿਆਨ ਪੈਦਾ ਹੋ ਗਿਆ, ਜਿਹੜੀ ਤੁਸੀਂ ਸਾਧਨਾ ਕੀਤੀ ਉਪਦੇਸ਼ ਧਾਰਨ ਕਰਕੇ, ਉਹ ਸਾਧਨਾ ਕਰਨ ਦੇ ਨਾਲ ਤੁਹਾਡੇ ਅੰਤਰ ਆਤਮੇ ਦੇ ਵਿੱਚ ਗਿਆਨ ਦੀ ਸੋਝੀ ਆ ਗਈ ਹੈ, ਗਿਆਨ ਪ੍ਰਾਪਤ ਹੋ ਗਿਆ ਹੈ।
ਸਫਲ ਜਨਮ ਹੋਏ ਉਸ ਤੋਂ ਧੰਨਾ,
ਤੁਹਾਡਾ ਜਿਹੜਾ ਜਨਮ ਹੈ ਉਹ ਸਫਲ ਹੋ ਗਿਆ। ਸਫਲ ਸਫਲ ਭਈ ਸਫਲ ਯਾਤਰਾ, ਜੀਵਨ ਦੀ ਜਿਹੜੀ ਯਾਤਰਾ ਤੁਹਾਡੀ ਸਫਲੀ ਹੋ ਗਈ, ਤੂੰ ਧੰਨ ਹੋ ਗਈ ਹੈ, ਸਾਧਨਾ ਕਰਕੇ ਜੀਤੋ, ਤੂੰ ਜੀਵਨ ਨੂੰ ਸਫਲ ਕਰ ਲਿਆ, ਮੋਹ ਦਾ ਤਿਆਗ ਕਰਕੇ ਤੂੰ ਅਵਨਾਸ਼ੀ ਪਦ ਵੱਲ ਵੇਖਣਾ ਕਰ।
ਜਿਤ ਨਹੀਂ ਤਿਆਗਕ ਕੈਬੋ,
ਤੇ ਜਿਹੜੇ ਤੁਸੀਂ ਬਚਨ ਕਹੇ ਹਨ, ਜਿਹੜੀਆਂ ਮੋਹ ਦੀਆਂ ਗੱਲਾਂ ਕੀਤੀਆਂ ਹਨ, ਇਹ ਤੁਹਾਡੇ ਵਾਸਤੇ ਕਹਿਣੀਆਂ ਉਚਿਤ ਨਹੀਂ, ਇਹ ਕਹਿਣੀਆਂ ਚੰਗੀਆਂ ਨਹੀਂ ਹਨ। ਹੁਣ ਤੁਸੀਂ ਮੋਹ ਤੋਂ ਉੱਪਰ ਉੱਠਣਾ ਕਰੋ।
ਤਨ ਤੇ ਬਿਨ ਆਪ ਕੋ ਲੈਬ,
ਆਪਣੇ ਆਪ ਨੂੰ ਤੁਸੀਂ ਆਪਣੇ ਸਰੀਰ ਤੋਂ ਅਲੱਗ ਜਾਣੋ, ਇਹ ਸਰੀਰ ਨੂੰ ਸੱਚ ਕਰਕੇ ਨਾ ਮੰਨੋ, ਕਿਉਂਕਿ ਇਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ, ਇਸ ਕਰਕੇ ਸਰੀਰ ਤੋਂ ਆਪਣੇ ਆਪ ਨੂੰ ਅਲੱਗ ਕਰਕੇ ਜਾਣਨਾ ਕਰੋ।
ਸੁਣ ਜੀ ਤੋ ਕਰ ਜੋਰੇ ਉਚਾਰੇ, ਮੈਂ ਸਦੀਵ ਰਾਵ ਅਨਸਾਰੇ।
ਇਸ ਪ੍ਰਕਾਰ ਦੇ ਨਾਲ ਜਦੋਂ ਸਤਿਗੁਰੂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਮਝਾਇਆ ਭਲੀ ਪ੍ਰਕਾਰ ਦੇ ਨਾਲ ਮਾਤਾ ਜੀਤੋ ਜੀ ਨੂੰ, ਤੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਸੁਣ ਕੇ ਮਾਤਾ ਜੀਤੋ ਜੀ ਨੇ ਦੋਵੇਂ ਹੱਥ ਜੋੜੇ, ਦੋਵੇਂ ਹੱਥ ਜੋੜ ਕੇ ਕਹਿਣ ਲੱਗੀ, ਹੇ ਸਤਿਗੁਰੂ ਪਤੀ ਦੇਵ ਜੀਓ, ਮੈਂ ਸਦੀਵ ਰਾਵਰ ਅਨੁਸਾਰੀ, ਮੈਂ ਸਦਾ ਆਪ ਜੀ ਦੀ ਆਗਿਆ ਦੇ ਅਨੁਸਾਰ ਰਹੀ ਹਾਂ, ਆਪ ਜੀ ਦੀ ਆਗਿਆ ਦੇ ਅਨੁਸਾਰ ਹੀ ਰਹਾਂਗੇ।
ਜਗਤ ਦੀ ਸ਼ਕੀਨਸ ਅਰਵੇ,
ਦੇਖ ਜਗਤ ਦੇ ਸ਼ਕੀਨਸ ਅਰਜੀ, ਮੈਂ ਤਾਂ ਇਹ ਜਗਤ ਵੱਲੋਂ ਵੇਖ ਕੇ, ਕਿਉਂਕਿ ਜਗਤ ਦੇ ਵਿੱਚ ਜਿਹੜੇ ਆਪਾਂ ਦੇਖਦੇ ਹਾਂ ਕਿ ਸਾਡੀ ਸੰਤਾਨ ਹੋਵੇ, ਜਗਤ ਦੇ ਵੀ ਸਾਡਾ ਨਾਂ ਹੋਵੇ, ਮੈਂ ਜਗਤ ਦੀ ਉਹ ਰੀਤੀ ਵੱਲ ਵੇਖ ਕੇ ਤੁਹਾਡੇ ਅੱਗੇ ਅਰਜੀ ਤੋਂ ਭਾਵ ਇਹ ਪੁਕਾਰ ਕੀਤੀ, ਬੇਨਤੀ ਕੀਤੀ ਸੀ।
ਤੋ ਜਥਾ ਆਪ ਕੀ ਮਰਜ਼ੀ,
ਤੇ ਹੁਣ ਅੱਗੇ ਸਤਿਗੁਰੂ ਪਾਤਸ਼ਾਹ ਜੀ, ਜਿਵੇਂ ਆਪ ਜੀ ਦੀ ਮਰਜ਼ੀ ਹੋਵੇ ਉਸੇ ਤਰ੍ਹਾਂ ਤੁਸੀਂ ਵਰਤਣਾ ਕਰੋ।
ਮੁਝ ਕੋ ਖੁਸ਼ੀ ਕਰੋ ਤਨ ਛੋਰੋ, ਮੈਦ ਬਿਗਨ ਗਨ ਭਿਖਿਓ ਨਾ ਲੋਰੋ।
ਕਹਿਣ ਲੱਗੀ ਮੇਰੇ ਤੇ ਕਿਰਪਾ ਕਰੋ, ਆਪਣੀ ਖੁਸ਼ੀ ਕਰ ਦੇਵੋ ਗੁਰੂ ਪਤੀ ਦੇਵ ਜੀ, ਮੈਂ ਆਪਣੇ ਇਸ ਤਨ ਦਾ ਤਿਆਗ ਕਰ ਦੇਵਾਂ। ਕਿਉਂ? ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਿਘਨ ਆਉਣਾ, ਜਿਹੜਾ ਸੰਕਟ ਆਉਣਾ ਹੈ, ਉਹਨੂੰ ਮੈਂ ਵੇਖ ਨਹੀਂ ਸਕਦੀ, ਵੇਖ ਕੇ ਸਹਾਰ ਨਹੀਂ ਸਕਦੀ, ਇਸ ਕਰਕੇ ਉਹ ਵੇਖਣ ਤੋਂ ਪਹਿਲਾਂ ਮੈਂ ਆਪਣੇ ਤਨ ਦਾ ਤਿਆਗ ਕਰ ਦੇਵਾਂ।
ਪਿੱਛੇ ਰਚੋ ਜਤਾ ਮਨ ਭਾਇਆ,
ਜਦੋਂ ਮੈਂ ਇਸ ਤਨ ਦਾ ਤਿਆਗ ਕਰ ਦੇਵਾਂਗੀ, ਇਸ ਸੰਸਾਰ ਨੂੰ ਛੱਡ ਕੇ ਚਲੀ ਜਾਵਾਂਗੀ, ਤੇ ਪਿੱਛੋ ਜਿਵੇਂ ਆਪ ਜੀ ਦਾ ਮਨ ਭਾਉਂਦਾ ਹੋਵੇ ਉਸੇ ਤਰ੍ਹਾਂ ਕਰ ਲੈਣਾ ਜੇ।
ਹਸ ਅਪਦਾ ਮੈਂ ਦੇਖਣਾ ਸਕਾਇਆ,
ਹਸ ਅਪਦਾ, ਐਸੀ ਜਿਹੜੀ ਅਪਦਾ ਆਉਣ ਵਾਲੀ ਦੁੱਖ ਦੇ ਘੜੀ ਹੈ, ਉਹ ਮੈਂ ਦੇਖ ਨਹੀਂ ਸਕਦੀ ਹਾਂ।
ਸਭ ਗੁਰ ਕਹਿਓ ਤੋਏ ਚਿੱਤ ਜੈਸੇ,
ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਮਾਤਾ ਜੀਤੋ ਜੀ ਦੇ ਜਦੋਂ ਇਹ ਗੱਲਾਂ ਸੁਣੀਆਂ ਕਿ ਮੈਂ ਇਸ ਤਨ ਦਾ ਤਿਆਗ ਕਰ ਦੇਵਾਂ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੇ ਜੀਤੋ, ਜਿਵੇਂ ਤੇਰੇ ਮਨ ਦੀ ਮਰਜ਼ੀ ਹੈ ਤੂੰ ਉਸੇ ਤਰ੍ਹਾਂ ਕਰਨਾ ਕਰ, ਜੇ ਤੂੰ ਤਨ ਦਾ ਤਿਆਗ ਕਰਨਾ ਚਾਹੁੰਦੀ ਹੈ ਤਾਂ ਤੂੰ ਆਪਣੇ ਤਨ ਦਾ ਤਿਆਗ ਕਰ ਲੈ।
ਕਰੋ ਆਪ ਭਾਵਤ ਸ਼ੁਭ ਸੈਸੇ,
ਤੇ ਜਿਵੇਂ ਤੇਰੇ ਮਨ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਸ਼ੁਭ ਰੀਤੀ ਦੇ ਅਨੁਸਾਰ ਤੁਸੀਂ ਕਰ ਲਵੋ।
ਚਾਰ ਦਿਵਸ ਜੀਵਨ ਜਗ ਮਾਏ, ਨਿਜ ਨਿਜ ਵਾਰੀ ਸਭ ਚੱਲ ਜਾਏ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ, ਚਾਰ ਦਿਨ ਦੀ ਜ਼ਿੰਦਗੀ ਹੈ ਇਸ ਸੰਸਾਰ ਦੇ ਵਿੱਚ ਜੀਵ ਆਇਆ, ਕਿਉਂਕਿ ਸਭਨਾ ਮਰਨਾ ਆਇਆ, ਵੇਛੋੜਾ ਸਭਨਾ, ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਇਹ ਸੰਸਾਰ ਦੇ ਵਿੱਚ ਜਿਤਨੇ ਜੀਵ ਆਏ ਹਨ ਚਾਰ ਦਿਨ ਦੀ ਜ਼ਿੰਦਗੀ ਨੂੰ ਭੋਗ ਕੇ ਸਾਰਿਆਂ ਨੇ ਆਪਣੀ ਵਾਰੀ ਦੇ ਅਨੁਸਾਰ ਇੱਕ ਦਿਨ ਇੱਥੋਂ ਕੂਚ ਕਰ ਜਾਣਾ ਹੈ, ਚਲੇ ਜਾਣਾ ਹੈ।
ਅੱਗੇ ਪਾਚੇ ਚੱਲਣ ਜ਼ਰੂਰ,
ਕਿਸੇ ਨੇ ਅੱਗੇ ਚਲੇ ਜਾਣਾ, ਕਿਸੇ ਨੇ ਦੋ ਦਿਨ ਪਿੱਛੋਂ ਚਲੇ ਜਾਣਾ, ਜਾਣਾ ਜ਼ਰੂਰ ਹੈ। ਕੋਈ ਵੀ ਸਥਿਰ ਇੱਥੇ ਨਹੀਂ ਬੈਠਾ ਰਿਹਾ, ਸਾਰਿਆਂ ਨੇ ਜਗਤ ਨੂੰ ਛੱਡ ਕੇ ਚਲੇ ਜਾਣਾ ਹੈ।
ਦੁੱਖ ਕੈ ਸੁਖੀ ਨੇਰ ਕੈ ਦੂਰ,
ਕੋਈ ਦੁੱਖ ਦੇ ਵਿੱਚ ਹੈ, ਕੋਈ ਸੁਖ ਦੇ ਵਿੱਚ ਹੈ, ਕਿਸੇ ਦਾ ਮਰਨਾ ਨੇੜੇ ਹੈ, ਕਿਸੇ ਦਾ ਦੂਰ ਹੈ, ਉਹ ਜਾਣਾ ਜ਼ਰੂਰ ਹੈ। ਭਾਵੇਂ ਜੀਵ ਦੁਖੀ ਹੋ ਕੇ ਇੱਥੋਂ ਚਲਾ ਜਾਵੇ, ਚਾਹੇ ਸੁਖ ਦੀ ਜੀਵਨ ਬਤੀਤ ਕਰਕੇ ਚਲਾ ਜਾਵੇ, ਉਸਨੇ ਇੱਕ ਦਿਨ ਚਲੇ ਜਾਣਾ ਹੈ।
ਰੰਗ ਸਵੇਕ ਸਮਾਨਾ,
ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਗਰੀਬ ਹੈ, ਭਿਖਾਰੀ ਹੈ, ਉਹ ਸਾਰਿਆਂ ਨੇ ਇੱਕੋ ਰਸਤੇ ਜਾਣਾ। ਰਾਜਾ ਪ੍ਰਜਾ ਸਮ ਕਰ ਜਾ ਮਾਰੈ, ਰਾਜਾ ਪ੍ਰਜਾ ਸਮ ਕਰ ਜਾਣਾ, ਐਸੋ ਕਾਲ ਬਿਡਾਨੀ ਰਹਿ। ਉਹ ਜਿਹੜਾ ਕਾਲ ਹੈ ਉਹ ਸਾਰਿਆਂ ਦੇ ਵਾਸਤੇ ਇੱਕੋ ਤਰ੍ਹਾਂ ਹੀ ਆਉਂਦਾ, ਭਾਵੇਂ ਉਹ ਰਾਜਾ ਹੈ ਭਿਖਾਰੀ ਹੈ, ਉਹ ਸਾਰਿਆਂ ਨੂੰ ਇੱਕੋ ਰਸਤੇ ਲੈ ਕੇ ਚਲੇ ਜਾਂਦਾ। ਮੌਤ ਨੇ ਅਵਸ਼ ਆਉਣਾ, ਸਾਰਿਆਂ ਤੇ ਹੀ ਆਉਣਾ, ਕਿਉਂਕਿ ਜੀਵ ਨਾ ਤਾਂ ਇਸ ਸੰਸਾਰ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਆਉਂਦਾ ਤੇ ਨਾ ਆਪਣੀ ਮਰਜ਼ੀ ਦੇ ਨਾਲ ਜਾਂਦਾ। ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਇਕੱਲੇ ਆਵ ਹੈ ਨਾਨਕਾ, ਉਸ ਵਾਹਿਗੁਰੂ ਪਰਮੇਸ਼ਰ ਦਾ ਭੇਜਿਆ ਹੋਇਆ ਜੀਵ ਇਸ ਸੰਸਾਰ ਤੇ ਆਉਂਦਾ, ਸੱਦੇ ਉੱਠੀ ਜਾਹੇ, ਤੇ ਜਦੋਂ ਉਹਦਾ ਸੱਦਾ ਆ ਜਾਂਦਾ ਆਪਣੀ ਵਾਰੀ ਅਨੁਸਾਰ, ਉਹ ਸੰਸਾਰ ਤੋਂ ਕੂਚ ਕਰ ਜਾਂਦਾ ਹੈ, ਚਲੇ ਜਾਂਦਾ ਹੈ। ਇਸ ਕਰਕੇ ਕਿਸੇ ਨੇ ਵੀ ਸਥਿਰ ਨਹੀਂ ਬੈਠ ਰਹਿਣਾ।
ਉਪਜਨ ਹਾਰੇ ਬਿਨਸ ਨਿਦਾਨਾ,
ਉਪਜਨ ਹਾਰੇ ਬਿਨਸ ਨਿਦਾਨਾ, ਜਿਹਨੇ ਪੈਦਾ ਕੀਤਾ ਹੈ ਉਸਨੇ ਇੱਕ ਦਿਨ ਨਾਸ਼ ਵੀ ਕਰਨਾ ਹੈ, ਖਤਮ ਵੀ ਕਰਨਾ ਹੈ।
ਸੁਣਤ ਕੰਤ ਤੇ ਬੰਧਨ ਠਾਨੇ,
ਆਪਣੇ ਗੁਰੂ ਪਤੀ ਦੇਵ ਦੇ ਕੋਲੋਂ ਇਹ ਪਾਵਨ ਬਚਨ ਸਿੱਖਿਆ ਦੇ ਬਚਨ ਸਰਵਣ ਕੀਤੇ ਤੇ ਬਚਨ ਸਰਵਣ ਕਰਕੇ ਵੰਦਨਾ ਕੀਤੀ ਹੈ ਮਾਤਾ ਜੀ ਤੋਂ, ਜਿਹਨੇ ਨਮਸਕਾਰ ਕੀਤੀ ਹੈ।
ਦਰਸ਼ਨ ਕਰੇ ਉਸ ਤੇਰਾ ਥਾਨੇ,
ਉਸੇ ਸਥਾਨ ਤੇ ਖੜੇ ਹੋ ਕੇ ਦੋਵੇਂ ਹੱਥ ਜੋੜ ਕੇ ਸਤਿਗੁਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ, ਸਦਾ ਸੁਖ ਦੇਣ ਵਾਲੇ ਦਰਸ਼ਨ ਪਰਸੇ ਹਨ।
ਪਤੀ ਮੂਰਤ ਕੋਰੇ ਵੇ ਬਸਾਏ,
ਗੁਰੂ ਪਤੀ ਦੀ ਜਿਹੜੀ ਮੂਰਤ ਸੀ ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕੀਤਾ ਹੈ।
ਕਰਬੋ ਨਮੋ ਆਪਣੇ ਘਰ ਆਏ,
ਦੋਵੇਂ ਹੱਥ ਜੋੜ ਕੇ ਦਰਸ਼ਨ ਕਰਦਿਆਂ ਚਰਨਾਂ ਤੇ ਨਮਸਕਾਰ ਕੀਤੇ, ਨਮਸਕਾਰ ਕਰਕੇ ਮਾਤਾ ਜੀ ਤੋਂ ਜੀ ਚੱਲ ਕੇ ਘਰ ਦੇ ਵਿੱਚ ਵਾਪਸ ਆਏ ਹਨ।
ਕਰ ਇਸ਼ਨਾਨ ਪਾਵਨ ਤਨ ਹੈ,
ਘਰ ਦੇ ਵਿੱਚ ਆ ਕੇ ਸੁੰਦਰ ਜਲ ਦੇ ਨਾਲ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਤਨ ਨੂੰ ਪਾਵਨ ਭਾਵ ਪਵਿੱਤਰ ਕਰਨਾ ਕੀਤਾ ਹੈ।
ਕੁਸ਼ਕੋ ਆਸਨ ਡਾਸਨ ਕਹਿ ਕਹਿ,
ਤੇ ਆਸਨ ਜਿਹੜਾ ਆਪਣਾ ਡਾਉਣਾ ਕੀਤਾ, ਕੁਸ਼ਕੋ ਦਬ ਦਾ ਆਸਨ, ਕੁਸ਼ਕੋ ਤੋਂ ਭਾਵ ਦਬ ਦਾ ਆਸਨ ਜਿਹੜਾ ਸੀ ਉਹ ਡਵਾਉਣਾ ਕੀਤਾ ਹੈ, ਉਹ ਆਸਨ ਲਾਉਣਾ ਕੀਤਾ ਹੈ।
ਸੀ ਆਦ ਪ੍ਰਭੋ ਨਾਰੇ,
ਉਸ ਆਸਨ ਤੇ ਬੈਠੇ ਹਨ, ਆਪਣਾ ਆਸਨ ਲਾਇਆ ਤੇ ਦਾਸੀਆਂ ਜਿਹੜੀਆਂ ਬਹੁਤ ਸਾਰੀਆਂ ਦਾਸੀਆਂ ਹਰ ਵੇਲੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੀਆਂ ਸਨ, ਉਹ ਵੀ ਚੱਲ ਕੇ ਮਾਤਾ ਜੀਤੋ ਜੀ ਦੇ ਕੋਲ ਆਈਆਂ ਹਨ।
ਕਰਤ ਜੇ ਸੇਵਾ ਰਖਤ ਸੁਖਾਰੇ,
ਜੋ ਹਰ ਵੇਲੇ ਮਾਤਾ ਜੀਤੋ ਜੀ ਦੇ ਸੁਖ ਦੇਣ ਵਾਲੀ ਸੇਵਾ ਕਰਦੀਆਂ ਸਨ, ਹਰ ਵੇਲੇ ਸੇਵਾ ਦੇ ਵਿੱਚ ਤਤਪਰ ਰਹਿੰਦੀਆਂ ਸਨ।
ਕੇਤਕ ਪਾਸ ਰਹਿਤ ਤਿੰਨ ਸਾਤ,
ਤੇ ਕੇਤਕ ਪਾਸ ਕਈ ਜਿਹੜੀਆਂ ਹਰ ਵੇਲੇ ਹੀ ਕਈ ਤਾਂ ਸੇਵਾ ਕਰਕੇ ਉਹ ਚਲੀਆਂ ਜਾਂਦੀਆਂ ਸਨ, ਤੇ ਕਈ ਐਸੀਆਂ ਦਾਸੀਆਂ ਸਨ ਜਿਹੜੀਆਂ ਹਰ ਵੇਲੇ ਮਾਤਾ ਜੀ ਤੋਂ ਜੀ ਦੇ ਨਾਲ ਰਹਿੰਦੀਆਂ ਸਨ।
ਨਿਜ ਚਲਬੇ ਕੀ ਕਹਿ ਕਰ ਗਾਥ,
ਨਿਜ ਚਲਬੇ ਕੀ ਕਹਿ ਕਰ ਗਾਥ, ਉਹ ਜਿਹੜੀਆਂ ਹਮੇਸ਼ਾ ਰਹਿਣ ਵਾਲੀਆਂ ਦਾਸੀਆਂ ਸਨ ਮਾਤਾ ਜੀ ਤੋਂ ਜੀ ਦੇ ਕੋਲ, ਮਾਤਾ ਜੀ ਤੋਂ ਜੀ ਨੇ ਹੁਣ ਉਹਨਾਂ ਨੂੰ ਆਪਣੇ ਜਾਣ ਦੀ ਜਿਹੜੀ ਸਾਰੀ ਗੱਲ ਸੀ, ਸਾਰੀ ਵਾਰਤਾ ਉਹ ਦੱਸਣਾ ਕੀਤੀ ਹੈ ਕਿ ਸੰਸਾਰ ਦਾ ਤਿਆਗ ਕਰਕੇ ਮੈਂ ਕੂਚ ਕਰ ਜਾਣਾ, ਭਾਵ ਚਲੇ ਜਾਣਾ, ਸੱਚਖੰਡ ਗਮਨ ਕਰ ਜਾਣਾ ਹੈ।
ਜੋ ਜਿਨ ਜਾਚਿਓ ਸੋ ਤਿਨ ਦੀਓ,
ਹੁਣ ਜਿਵੇਂ ਜਿਵੇਂ ਦਾਸੀਆਂ ਦੇ ਮਨ ਇੱਛਤ ਕੋਈ ਉਹਨਾਂ ਦੀ ਕਾਮਨਾ ਸੀ ਉਹ ਸਾਰੀਆਂ ਨੇ ਮਾਤਾ ਜੀਤੋ ਜੀ ਦੇ ਕੋਲੋਂ ਮਨ ਭਾਉਂਦੇ ਫਲ ਪ੍ਰਾਪਤ ਕੀਤੇ ਹਨ।
ਮਨ ਭਾਵਤ ਸਭੋ ਵਰ ਲਿਓ,
ਮਨ ਭਾਉਂਦੇ ਵਰ ਸਾਰੀਆਂ ਨੇ ਵਰ ਪ੍ਰਾਪਤ ਕਰਕੇ ਖੁਸ਼ੀ ਪ੍ਰਾਪਤ ਕੀਤੀ ਹੈ।
ਆਸਨ ਕਰ ਬੈਠੀ ਤਤਕਾਲ,
ਤੇ ਹੁਣ ਉਹ ਜਿਹੜਾ ਆਸਨ ਲਗਾਇਆ ਸੀ ਉਸ ਆਸਨ ਦੇ ਉੱਤੇ ਮਾਤਾ ਜੀਤੋ ਜੀ ਬੈਠ ਗਏ, ਲੰਬਾ ਸਮਾਂ ਬੈਠੇ ਹਨ।
ਸਾਦੇ ਪੂਰਬ ਯੋਗ ਵਿਸਾਲਾ,
ਤੇ ਯੋਗ ਆਸਨ ਜਿਹੜਾ ਸੀ ਉਹ ਸਾਧਨਾ ਕੀਤੀ, ਯੋਗ ਆਸਨ ਸਾਧਿਆ ਹੈ।
ਤਿਸੀ ਅਭਿਆਸ ਬਲ ਤੇ ਕਿਚ ਸਵਾਤ,
ਯੋਗ ਆਸਨ ਦੇ ਦੁਆਰਾ ਅਭਿਆਸ ਕੀਤਾ ਹੋਇਆ ਸੀ ਮਾਤਾ ਜੀਤੋ ਜੀ ਨੇ, ਜਿਹੜਾ ਅਭਿਆਸ ਕੀਤਾ ਸੀ ਯੋਗ ਆਸਨ ਨੂੰ ਸਿੱਧ ਕਰਨ ਦਾ, ਉਹ ਯੋਗ ਆਸਨ ਦੇ ਜੋ ਦੁਆਰਾ ਆਪਣੇ ਜਿਹੜੇ ਸਵਾਸ ਸਨ ਉਹ ਖਿੱਚੇ ਹਨ।
ਦਸਮ ਦੁਆਰ ਮੈਂ ਕਰਤੇ ਬਾਤ,
ਤੇ ਸਵਾਸਾਂ ਨੂੰ ਖਿੱਚ ਕੇ ਦਸਮ ਦੁਆਰ ਦੇ ਵਿੱਚ ਵਾਸਾ ਕਰ ਲਿਆ ਹੈ।
ਪਾਏ ਜੋਰ ਬ੍ਰਹਮਰੰਦਰ ਫੋਰਾ,
ਜੋਰ ਪਾ ਕੇ ਬ੍ਰਹਮਦਰ ਫੋਰਾ ਜਿਹੜਾ ਸਰੀਰ ਦਾ ਤਿਆਗ ਕਰ ਦਿੱਤਾ ਹੈ।
ਗਮਨੀ ਗੁਰਪੁਰ ਤਨ ਕੋ ਛੋਰਾ,
ਤੇ ਸਵਾਸਾਂ ਨੂੰ ਦਸਮ ਦੁਆਰ ਤੇ ਚੜਾ ਕੇ ਦਸਮ ਦੁਆਰ ਦੇ ਵਿੱਚ ਵਾਸਾ ਕਰਕੇ ਯੋਗ ਆਸਣ ਦੇ ਰਾਹੀਂ ਇਸ ਪੰਜ ਭੂਤਕ ਸਰੀਰ ਦਾ ਤਿਆਗ ਕਰ ਦਿੱਤਾ ਤੇ ਗੁਰਪੁਰੀ ਨੂੰ ਸੁਧਾਰ ਗਏ ਹਨ।
ਏਕਤ ਦਾਸੀ ਦੌਰਤ ਗਏ,
ਹੁਣ ਉਹ ਜਿਹੜੀਆਂ ਦਾਸੀਆਂ ਕੋਲ ਸਨ ਸੇਵਾ ਦੇ ਵਿੱਚ ਹਾਜ਼ਰ ਸਨ, ਹੁਣ ਜਦੋਂ ਉਹਨਾਂ ਨੇ ਦੇਖਿਆ ਹੈ ਸਾਰਾ ਸਾਹਮਣੇ ਹਾਲ, ਅੱਖੀ ਕੌਤਕ ਦੇਖਣਾ ਕੀਤਾ, ਉਹ ਦੌੜ ਕੇ ਗਈਆਂ ਤੇ ਦੌੜ ਕੇ ਜਾ ਕੇ ਉਹਨਾਂ ਨੇ ਦਸਨਾ ਕੀਤਾ ਹੈ।
ਮਾਤਾ ਗੁਜਰੀ ਕੋ ਸੁਧ ਦੇ,
ਤੇ ਮਾਤਾ ਗੁਜਰੀ ਜੀ ਬੈਠੇ ਹੋਏ ਸਨ, ਮਾਤਾ ਗੁਜਰੀ ਜੀ ਦੇ ਕੋਲ ਪਹੁੰਚ ਕੇ ਉਹ ਸਾਰੀ ਖਬਰ ਜਾ ਕੇ ਦੱਸਣਾ ਕੀਤੀ ਹੈ।
ਚੰਬੇ ਹੋਏ ਕਰ ਆਏ,
ਤੇ ਮਾਤਾ ਗੁਜਰੀ ਜੀ ਸੁਣ ਕੇ ਬੜੇ ਹੈਰਾਨ ਹੋਏ, ਕਹਿਣ ਲੱਗੇ ਵੀ ਹੁਣੇ ਤਾਂ ਕੁਝ ਸਮਾਂ ਪਹਿਲਾਂ ਅਜੇ ਉਹ ਠੀਕ ਠਾਕ ਸਨ, ਐਸੀ ਕੋਈ ਗੱਲ ਨਹੀਂ ਸੀ, ਐਸਾ ਭਾਣਾ ਕੀ ਵਾਪਰ ਗਿਆ ਇੰਨੀ ਜਲਦੀ। ਇਹ ਗੱਲ ਸੁਣ ਕੇ ਬੜੇ ਹੈਰਾਨ ਹੋਏ ਤੇ ਛੇਤੀ ਦੇ ਨਾਲ ਆਏ ਹਨ।
ਇੱਕ ਨੁਖਾਗਤ ਕੋ ਮਿਲ ਖਾਏ,
ਨੂੰਹ ਦੀ ਹਾਲਤ ਦੇਖ ਕੇ ਕਿ ਪੰਜ ਭੂਤਕ ਸਰੀਰ ਦਾ ਤਿਆਗ ਕਰਕੇ ਗੁਰਪੁਰੀ ਸੁਧਾਰ ਗਏ ਹਨ, ਇਹ ਦੇਖ ਕੇ ਮਨ ਦੇ ਵਿੱਚ ਵੈਰਾਗ ਉਪਜ ਆਇਆ ਹੈ।
ਸੁਣ 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 ਸੁੰਦਰੀ ਤਿਆਗ ਮਿਲੀ ਆਏ ਕੀ ਰੋਦਨ ਨਾ,
ਮਾਤ ਸੁੰਦਰੀ ਮਾਤਾ ਸੁੰਦਰੀ ਜੀ ਨੂੰ ਪਤਾ ਚੱਲਿਆ, ਜਿਵੇਂ ਜਿਵੇਂ ਪਤਾ ਚੱਲਦਿਆ ਸਾਰੇ ਚੱਲ ਕੇ ਆ ਰਹੇ ਹਨ ਤੇ ਸਾਰੇ ਮਿਲ ਕੇ ਆਪਸ ਦੇ ਵਿੱਚ ਵੈਰਾਗ ਕਰਨ ਲੱਗੇ ਹਨ।
ਸਭ ਸਤਗੁਰ ਪਟ ਦਾਸ ਹਟਾਏ ਕਰੋ ਦਾਉ ਇਹ ਸੁਰਗ ਸਿਧਾਏ,
ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਸਾਰੇ ਮਿਲ ਕੇ ਆਪਸ ਦੇ ਵਿੱਚ ਮਾਤਾ ਜੀਤੋ ਜੀ ਦੇ ਜਾਣ ਦਾ ਵੈਰਾਗ ਕਰਨ ਲੱਗ ਪਏ ਹਨ, ਤੇ ਤਤਕਾਲ ਤੁਰਤ ਉਸੇ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਇੱਕ ਸੇਵਕ ਨੂੰ ਭੇਜਣਾ ਕੀਤਾ, ਦਾਸ ਨੂੰ ਭੇਜ ਕੇ ਉਹਨਾਂ ਨੂੰ ਵੈਰਾਗ ਕਰਨ ਤੋਂ ਹਟਾਇਆ, ਵਿਵਰਜਿਤ ਕੀਤਾ ਹੈ।
ਕਰੋ ਦਾਉ ਇਹ ਸੁਰਗ ਸਿਧਾਏ,
ਕਹਿਣ ਲੱਗੇ ਇਸ ਸਰੀਰ ਦਾ ਹੁਣ ਸੰਸਕਾਰ ਕਰਨ ਦੀ ਤਿਆਰੀ ਕਰੋ, ਇਹ ਸੁਰਗ ਗੁਰਪੁਰੀ ਸੁਧਾਰ ਗਏ ਹਨ,
ਆਏ ਤਿਆਰੀ ਕਰਵਾਏ।
ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਸੰਸਕਾਰ ਕਰਨ ਦੀ ਸਾਰੀ ਤਿਆਰੀ ਕਰਨੀ ਪ੍ਰਾਰੰਭ ਕੀਤੀ ਹੈ।
ਇਸ਼ਨਾਨ ਪਟਨਾ ਪੈਰਾਏ,
ਹੁਣ ਮ੍ਰਿਤਕ ਸਰੀਰ ਦਾ ਪੰਜ ਭੂਤਕ ਸਰੀਰ ਦਾ ਇਸ਼ਨਾਨ ਕਰਾਇਆ ਗਿਆ, ਇਸ਼ਨਾਨ ਕਰਾ ਕੇ ਸੋਹਣੇ ਸੁੰਦਰ ਨਵੀਨ ਵਸਤਰ ਪਹਿਨਾਏ ਹਨ।
ਸਾਹਿਬਜ਼ਾਦੇ ਚਾਰੋਂ ਸਾਥ,
ਸਾਰੇ ਸਾਹਿਬਜ਼ਾਦੇ ਉਸ ਵੇਲੇ ਮੌਜੂਦ ਸਨ, ਕੋਲ ਹਾਜ਼ਰ ਸਨ।
ਕਰੇ ਬਿਬਾਨ ਉਠਾਏ ਸਾਥ,
ਸੋਹਣਾ ਸੁੰਦਰ ਮਾਤਾ ਜੀਤੋ ਜੀ ਦੇ ਪੰਜ ਭੂਤਕ ਸਰੀਰ ਨੂੰ ਲਿਜਾਣ ਵਾਸਤੇ ਬਿਬਾਨ ਤਿਆਰ ਕੀਤਾ ਤੇ ਉਹ ਬਿਬਾਨ ਨੂੰ ਸਾਹਿਬਜ਼ਾਦਿਆਂ ਨੇ ਆਪਣੇ ਮੋਢਿਆਂ ਦੇ ਉੱਪਰ ਚੁੱਕਣਾ ਕੀਤਾ ਹੈ।
ਆਦਿ ਖਾਲਸਾ ਲੋਕ ਗਨੇਰੇ,
ਤੇ ਖਾਲਸਾ ਹੋਰ ਬਹੁਤ ਸਾਰੀ ਸਿੱਖ ਸੰਗਤ ਜਿਹੜੀ ਚੱਲ ਕੇ ਆਈ ਹੋਈ ਸੀ,
ਸੰਗ ਵੈਰ ਤੇ ਸਵੇਰੇ
ਉਹ ਵੀ ਸਾਰੇ ਨਾਲ ਮਾਤਾ ਜੀਤੋ ਜੀ ਦੀ ਅੰਤਿਮ ਯਾਤਰਾ ਦੇ ਵੀ ਸ਼ਾਮਿਲ ਹੋ ਕੇ ਚੱਲੇ ਹਨ।
ਨਾਮ ਅਗਮ ਪੁਰਾ ਜਿਸ ਥਾਨਾ, ਤੈਲੋ ਪਹੁੰਚੇ ਗੁਰੂ ਬਖਾਨਾ।
ਆਨੰਦਪੁਰ ਸਾਹਿਬ ਤੋਂ ਅੱਗੇ ਜਦੋਂ ਜਾਈਏ ਅਗੰਮਪੁਰਾ ਵਾਲਾ ਜਿਹੜਾ ਸਥਾਨ ਹੈ, ਉਸ ਸਥਾਨ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਣਾ ਕੀਤਾ ਕਿ ਉਹ ਜਿਹੜਾ ਅਗੰਮਪੁਰੇ ਵਾਲਾ ਸਥਾਨ ਹੈ ਉੱਥੇ ਬਿਬਾਨ ਨੂੰ ਲਜਾਇਆ ਜਾਵੇ। ਸਾਰੇ ਚੱਲ ਕੇ ਉਸ ਸਥਾਨ ਤੇ ਆ ਕੇ ਪਹੁੰਚੇ ਹਨ।
ਸ਼ਬਦ ਰਬਾਬੀ ਆਗੇ,
ਰਬਾਬੀ ਸਨ ਗੁਰੂ ਘਰ ਦੇ ਕੀਰਤਨੀਏ, ਉਹ ਅੱਗੇ ਅੱਗੇ ਬਿਬਾਨ ਦੇ ਚੱਲ ਰਹੇ ਸਨ ਤੇ ਗੁਰਬਾਣੀ ਦਾ ਵੈਰਾਗਮੈ ਕੀਰਤਨ ਕਰ ਰਹੇ ਸਨ।
ਨਾਮ ਸਿੱਖ ਵਡਭਾਗੇ,
ਗੁਰੂ ਕੇ ਜਿੰਨੇ ਵੀ ਸਿੱਖ ਗੁਰੂ ਕਾ ਖਾਲਸਾ ਜੋ ਨਾਲ ਜਾ ਰਿਹਾ ਸੀ, ਉਹ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਜਪਦਾ ਜਾ ਰਿਹਾ ਸੀ।
ਚੰਦਨ ਕੀ ਚਿਖਾ ਬਣਾਏ,
ਜਾ ਕੇ ਹੁਣ ਉਸ ਸਥਾਨ ਤੇ ਪਹੁੰਚ ਕੇ ਸੋਹਣੀ ਚੰਦਨ ਦੇ ਇੱਕ ਚਿਖਾ ਚਿਨੀ ਗਈ, ਚਿਖਾ ਤਿਆਰ ਕੀਤੀ ਗਈ ਹੈ।
ਉਸਨੇ ਗਹਿ ਕਰ ਅਗਨ ਲਗਾਏ,
ਜਦੋਂ ਚਿਖਾ ਤਿਆਰ ਹੋਈ, ਚਿਖਾ ਦੇ ਉੱਪਰ ਉਸ ਪੰਜ ਭੂਤਕ ਸਰੀਰ ਨੂੰ ਰੱਖਿਆ ਗਿਆ ਤੇ ਸਰੀਰ ਨੂੰ ਰੱਖ ਕੇ ਚਿਖਾ ਨੂੰ ਚਿਣ ਕੇ ਫਿਰ ਪੁੱਤਰ ਨੇ ਅਗਨੀ ਜਿਹੜੀ ਸੀ ਚਿਖਾ ਨੂੰ ਦੇਣਾ ਕੀਤੀ ਹੈ।
ਪ੍ਰਕਰਮਾ ਫਿਰ ਚੌਂਘਾਏ,
ਚਾਰੇ ਪਾਸੇ ਘੁੰਮ ਕੇ ਪ੍ਰਕਰਮਾ ਕਰਕੇ ਮਾਤਾ ਜੀਤੋ ਜੀ ਦੇ ਅੰਗੀਠੇ ਨੂੰ ਅਗਨ ਦੇਣਾ ਕੀਤੀ ਹੈ, ਅਗਨੀ ਲਾਉਣਾ ਕੀਤੀ ਹੈ।
ਨਿਕਟ ਗਏ ਚੱਲ ਫੇਰ ਕਰਿਓ ਇਸ਼ਨਾਨ ਸਭਨ ਤਿਸ ਬੇਰ,
ਤੇ ਸਾਰੇ ਚੱਲ ਕੇ ਨੇੜੇ ਹੀ ਸਤਲੁਜ ਦਰਿਆ ਸੀ ਜਿਹਦੇ ਵਿੱਚ ਬੜਾ ਸੋਹਣਾ ਸੁੰਦਰ ਨਿਰਮਲ ਜਲ ਵਹਿ ਰਿਹਾ ਸੀ। ਸਾਰੇ ਹੁਣ ਇਸ ਪੰਜ ਭੂਤਕ ਸਰੀਰ ਦਾ ਸੰਸਕਾਰ ਕਰਕੇ ਤੇ ਸਾਰੇ ਹੁਣ ਸਤਲੁਜ ਦਰਿਆ ਤੇ ਪਹੁੰਚੇ ਹਨ। ਪਹੁੰਚ ਕੇ ਸਾਰਿਆਂ ਨੇ ਆ ਕੇ ਸੋਹਣੇ ਸੁੰਦਰ ਨਿਰਮਲ ਜਲ ਦੇ ਨਾਲ ਇਸ਼ਨਾਨ ਕੀਤਾ ਹੈ।
ਆਏ ਗੁਰ ਸਿਮਰਤ ਪੁਰ ਸਵੈ,
ਤੇ ਹੁਣ ਸਾਰੇ ਇਸ਼ਨਾਨ ਕਰਕੇ ਨਗਰ ਵੱਲ ਨੂੰ ਚਾਲੇ ਪਾ ਦਿੱਤੇ ਹਨ। ਸਤਿਗੁਰੂ ਪਾਤਸ਼ਾਹ ਗੁਰੂ ਜੀ ਦਾ ਸਿਮਰਨ ਕਰਦੇ ਹੋਏ ਸਾਰੇ ਚੱਲ ਕੇ ਆ ਰਹੇ ਹਨ।
ਕਲਗੀ ਤਰ ਕੇ ਡਿੱਗ ਬੈਠੇ, ਚਲਿਓ ਪ੍ਰਸੰਗ ਤਜਿਓ ਤਨ ਜੈਸੇ।
ਸਾਰੇ ਜਦੋਂ ਕਲਗੀਧਰ ਪਾਤਸ਼ਾਹ ਜੀ ਵੀ ਚੱਲ ਕੇ ਆਏ, ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਣ ਤੇ ਬੈਠੇ, ਸਾਰੇ ਸਿੱਖ ਸੰਗਤਾਂ ਆ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਬੈਠ ਗਈਆਂ ਤੇ ਮਾਤਾ ਜੀਤੋ ਜੀ ਦੇ ਚੱਲਣ ਦਾ ਜਿਹੜਾ ਪ੍ਰਸੰਗ ਸੀ, ਕਿਸ ਤਰ੍ਹਾਂ ਉਹਨਾਂ ਨੇ ਸਾਧਨਾ ਕਰਕੇ ਤੇ ਉਹਨਾਂ ਨੇ ਇਸ ਸਰੀਰ ਦਾ ਤਿਆਗ ਕੀਤਾ, ਉਹ ਪ੍ਰਸੰਗ ਆਪਸ ਦੇ ਵਿੱਚ ਸਾਰੇ ਵਿਚਾਰਨ ਲੱਗੇ ਹਨ।
ਇੱਕ ਤਾਂ ਪਰਸ਼ੁਰਾਮ ਬੈਰਾਗੇ,
ਤੇ ਜਦੋਂ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਸਾਰੇ ਸਿੱਖ ਸੰਗਤ ਵਾਰਤਾਲਾਪ ਕਰ ਰਹੀ ਸੀ, ਉਸ ਪ੍ਰਸੰਗ ਦੇ ਬਾਰੇ ਸਾਰੇ ਗੱਲਾਂ ਕਰ ਰਹੇ ਸਨ, ਉਸ ਸਮੇਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਇੱਕ ਪਰਸ਼ੁਰਾਮ ਬੈਰਾਗੀ ਜਿਹੜਾ ਸੀ ਉਹ ਬੈਠਾ ਹੋਇਆ ਸੀ।
ਕਹਿ ਜੋ ਕਬਾਤੇ ਅਨਰਾਗੇ,
ਬੜਾ ਇਹਦੇ ਮਨ ਦੇ ਅੰਦਰ ਵੈਰਾਗ ਸੀ ਤੇ ਜਦੋਂ ਜੋਗ ਦੀ ਐਸੀ ਇਹਨੇ ਗੱਲ ਸੁਣੀ, ਪ੍ਰੇਮ ਇਹਦੇ ਮਨ ਦੇ ਅੰਦਰ ਵੱਡਾ ਪ੍ਰੇਮ ਉਤਪੰਨ ਹੋਇਆ, ਜੋਗ ਦੀਆਂ ਗੱਲਾਂ ਸੁਣ ਕੇ ਪ੍ਰੇਮ ਪੈਦਾ ਹੋਇਆ ਹੈ।
ਅਮਰਿੰਦਰ ਕੋ ਫੋਰ ਸਿਦਾਰੇ,
ਕਿਵੇਂ ਮਾਤਾ ਜੀਤੋ ਜੀ ਨੇ ਇਸ ਪੰਜ ਭੂਤਕ ਸਰੀਰ ਦਾ ਤਿਆਗ ਕਰਕੇ ਇਹ ਸੂਰਜ ਮੰਡਲ ਨੂੰ ਛੱਡ ਕੇ ਕਿਵੇਂ ਉਹ ਗੁਰਪੁਰੀ ਨੂੰ ਸੁਧਾਰੇ ਹਨ, ਇਹ ਸਾਰੀ ਵਾਰਤਾ ਨੂੰ ਸੁਣ ਕੇ ਹਿਰਦੇ ਦੇ ਅੰਦਰ ਪ੍ਰੇਮ ਜਾਗਿਆ ਹੈ।
ਬਿਸਮਨ ਬੁਝਨ ਹੇਤੀ ਉਚਾਰੇ,
ਅਸਚਰਜ ਹੋ ਕੇ, ਹੈਰਾਨੀ ਵਾਲੀ ਇਹ ਗੱਲ ਸੁਣ ਕੇ ਬੜਾ ਹੈਰਾਨ ਹੋ ਕੇ ਅਸਚਰਜ ਹੋ ਕੇ ਹੁਣ ਇਹ ਪੁੱਛਣ ਲੱਗਾ ਹੈ।
ਜਿਵ ਬਦ ਭਾਗਨ ਕੋ ਉਪਦੇਸ਼ਾ, ਕਿਰਪਾ ਕਰੋ ਮੁਝ ਕਹੀਏ ਤੈਸਾ।
ਦੋਵੇਂ ਹੱਥ ਜੋੜ ਕੇ ਪਰਸ਼ੁਰਾਮ ਬੈਰਾਗ ਦੇ ਵਿੱਚ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ, ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਜਿਵੇਂ ਬੜ ਭਾਗਣ ਕੋ ਉਪਦੇਸ਼ਾ, ਜਿਵੇਂ ਤੁਸੀਂ ਵੱਡਿਆਂ ਭਾਗਾਂ ਵਾਲੇ ਮਾਤਾ ਜੀਤੋ ਜੀ ਨੂੰ ਪਾਵਨ ਉਪਦੇਸ਼ ਦਿੱਤਾ, ਸਤਿਗੁਰੂ ਜੀ ਕਿਰਪਾ ਕਰੋ ਮੁਝ ਕਹੀਏ ਤੈਸਾ, ਮੇਰੇ ਤੇ ਵੀ ਕਿਰਪਾ ਕਰਕੇ ਐਸਾ ਪਾਵਨ ਉਪਦੇਸ਼ ਮੈਨੂੰ ਵੀ ਦੇਣਾ ਕਰੋ।
ਪੂਰੇ ਦਿਵਸਨ ਮੈਂ ਸਿੱਧ ਹੋਵਾ,
ਜਿਹੜਾ ਥੋੜੇ ਦਿਨਾਂ ਦੇ ਵਿੱਚ ਹੀ ਮਾਤਾ ਜੀ ਨੇ ਸਿੱਧ ਕਰ ਲਿਆ, ਤੁਸੀਂ ਐਸਾ ਪਾਵਨ ਉਪਦੇਸ਼ ਉਹਨਾਂ ਨੂੰ ਦਿੱਤਾ, ਜਿਹੜੇ ਉਪਦੇਸ਼ ਨੂੰ ਕਮਾਉਣ ਵਿੱਚ ਕੋਈ ਬਹੁਤਾ ਲੰਬਾ ਸਮਾਂ ਨਹੀਂ ਲੱਗਿਆ, ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਸਿੱਧ ਕਰ ਲਿਆ ਐਸਾ ਜੋ ਪਾਵਨ ਉਪਦੇਸ਼ ਹੈ ਉਹ ਮੇਰੇ ਤੇ ਵੀ ਕਿਰਪਾ ਕਰਕੇ ਮੇਰੀ ਬੇਨਤੀ ਪ੍ਰਵਾਨ ਕਰਕੇ ਮੈਨੂੰ ਵੀ ਉਪਦੇਸ਼ ਦੇਣਾ ਕਰੋ ਜੇ
ਦੇ ਤਿਆਗਨ ਮੈਂ ਜੋਵਾ
ਤੇ ਮੈਂ ਵੀ ਉਸੇ ਤਰ੍ਹਾਂ ਪਾਵਨ ਉਪਦੇਸ਼ ਨੂੰ ਧਾਰਨ ਕਰਕੇ ਉਹ ਪਾਵਨ ਉਪਦੇਸ਼ ਨੂੰ ਕਮਾ ਕੇ ਸਿੱਧ ਕਰਕੇ ਇਹ ਦੇਹ ਦਾ ਤਿਆਗ ਕਰ ਦੇਵਾ
ਪਰ ਉਹ ਆਨ ਮੈਂ ਸ਼ਰਨ ਤੁਮਾਰੇ ਉਪਦੇਸ਼ੋ ਲੱਕ ਕਰ ਅਧਿਕਾਰੇ
ਪਰਸ਼ਰਾਮ ਬੈਰਾਗੀ ਬੜਾ ਦੀਨ ਹੋਇਆ ਬੜੀ ਨਿਮਰਤਾ ਦੇ ਨਾਲ ਦੀਨ ਹੋਇਆ ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਖੜਾ ਹੋ ਕੇ ਸਨਮੁਖ ਤਰਲੇ ਰਹਿ ਰਿਹਾ ਪੁਕਾਰ ਕਰ ਰਿਹਾ ਬੇਨਤੀ ਕਰ ਰਿਹਾ ਸਤਿਗੁਰੂ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਦੇ ਵਿੱਚ ਹਾਂ ਤੁਹਾਡੀ ਸ਼ਰਨ ਦੇ ਵਿੱਚ ਆਣ ਪਿਆ ਹਾਂ ਤੇ ਕਰੋ ਕਿਰਪਾ ਮੈਨੂੰ ਉਪਦੇਸ਼ ਦਾ ਅਧਿਕਾਰੀ ਜਾਣਦਿਆਂ ਮੇਰੇ ਤੇ ਵੀ ਕਿਰਪਾ ਕਰ ਦੇਵੋ ਜੇ
ਉਹ ਦੀਨ ਕਲਗੀ ਤਰ ਜਾਨਾ
ਤੇ ਕਲਗੀ ਤਰ ਪਾਤਸ਼ਾਹ ਜੀ ਅੰਤਰ ਜਾਮੀ ਘਟ ਘਟ ਦੀਆਂ ਜਾਣਨ ਵਾਲੇ ਦਿਲਾਂ ਦੀਆਂ ਬੁੱਝਣ ਹਾਰ ਸਮਰੱਥ ਸਤਿਗੁਰੂ ਜੀ ਨੇ ਜਾਣਿਆ ਕਿ ਪਰਸ਼ਰਾਮ ਬੈਰਾਗੀ ਹੁਣ ਅੰਦਰੋਂ ਦੀਨ ਬਣ ਗਿਆ ਇਹ ਹੁਣ ਬਾਹਰੀ ਕੋਈ ਵਿਖਾਵਾ ਨਹੀਂ ਪਰਸ਼ਰਾਮ ਬੈਰਾਗੀ ਸੱਚਮੁੱਚ ਅੰਦਰੋਂ ਦੀਨ ਬਣ ਕੇ ਪੁਕਾਰ ਕਰ ਰਿਹਾ ਹੈ
ਬਿਦਕੋ ਜੋਗ ਬਖਾਨਾ
ਤੁਸੀਂ ਬਿਦਕੋ ਜੋਗ ਬਖਾਨਾ ਇਹ ਉਸੇ ਪ੍ਰਕਾਰ ਦੇ ਨਾਲ ਹੀ ਜੋਗ ਦੀ ਜਿਹੜੀ ਮੰਗ ਕਰ ਰਿਹਾ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਦੇਣਾ ਕੀਤਾ ਹੈ
ਬੇਤੇ ਸਮਝਾਵਨ ਕਰਿਓ
ਭਲੇ ਪ੍ਰਕਾਰ ਦੇ ਨਾਲ ਸਭ ਵਿਧੀਆਂ ਦੇ ਸਹਿਤ ਕਿਵੇਂ ਉਪਦੇਸ਼ ਤੂੰ ਕਮਾਉਣਾ ਸਿੱਧ ਕਰਨਾ ਉਪਦੇਸ਼ ਨੂੰ ਉਹ ਸਾਰੀ ਵਿਧੀ ਸਤਿਗੁਰੂ ਪਾਤਸ਼ਾਹ ਜੀ ਦੱਸ ਕੇ ਸਮਝਾ ਰਹੇ ਹਨ
ਜੋਗ ਤਿੰਨ ਸਾਧਨ ਧਰਿਓ
ਤੇ ਉਸੇ ਤਰ੍ਹਾਂ ਹੀ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ ਜਥਾ ਜੋਗ ਜਿਵੇਂ ਤੂੰ ਇਹਦੀ ਸਾਧਨਾ ਕਰਨੀ ਹੈ ਉਹ ਸਾਰੀ ਜੁਗਤੀ ਸਮਝਾ ਰਹੇ ਹਨ
ਸਤ ਗਤ ਕੋ ਪ੍ਰਾਪਤ ਸੋ ਭਇਓ
ਤੇ ਉਸੇ ਤਰ੍ਹਾਂ ਉਹ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਕਮਾ ਕੇ ਸਾਧਨਾ ਕੀਤੀ ਉਹ ਜੋਗ ਨੂੰ ਸਾਧਿਆ ਤੇ ਉਪਦੇਸ਼ ਕਮਾ ਕੇ ਸਤ ਗਤ ਕੋ ਪ੍ਰਾਪਤ ਭਇਓ ਉਹ ਜਿਹੜੀ ਪਰਮ ਪਦਵੀ ਸੀ ਅਵਨਾਸ਼ੀ ਪਦਵੀ ਦੀ ਪ੍ਰਾਪਤੀ ਕਰ ਲਈ ਹੈ
ਜੋਗ ਸਾਧਰਾ ਭੇਦਤ ਗਇਓ
ਜੋਗ ਸਾਧਰਵ ਭੇਦਤ ਗਇਓ ਇਸ ਪ੍ਰਕਾਰ ਦੇ ਨਾਲ ਭਾਵ ਸੂਰਜ ਮੰਡਲ ਨੂੰ ਭੇਦ ਕੇ ਉਹ ਪਰਸ਼ਰਾਮ ਬੈਰਾਗੀ ਵੀ ਬ੍ਰਹਮ ਲੋਕ ਨੂੰ ਚਲਿਆ ਗਿਆ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਪਾਵਨ ਉਪਦੇਸ਼ ਲਿਆ ਫਿਰ ਪਾਵਨ ਉਪਦੇਸ਼ ਦੀ ਕਮਾਈ ਕੀਤੀ ਕਮਾਈ ਕਰਕੇ ਸੂਰਜ ਮੰਡਲ ਦਾ ਤਿਆਗ ਕਰਕੇ ਬ੍ਰਹਮ ਲੋਕ ਦੇ ਵਿੱਚ ਚਲਾ ਗਿਆ ਹੈ
ਭਗਤ ਰਾਮ ਕੋਈ ਰੇ ਕਥਾ
ਹੁਣ ਕਵੇ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਭਗਤ ਰਾਮ ਕੋਇਰ ਕਥਾ ਇਹ ਜਿਹੜੀ ਕਥਾ ਹੈ ਭਾਈ ਰਾਮ ਕੋਇਰ ਜੀ ਜਿਵੇਂ ਮੈਨੂੰ ਦੱਸ ਰਹੇ ਹਨ
ਖਾਲਸਾ ਹਿੱਤ ਜਿੱਤ ਲਾਏ
ਇਹ ਸਿਰ ਜਿਹੜੀ ਕਥਾ ਭਾਈ ਰਾਮ ਕੋਇਰ ਜੀ ਦੱਸ ਰਹੇ ਹਨ ਹੇ ਭਾਈ ਖਾਲਸਾ ਜਨੋ ਤੁਸੀਂ ਧਿਆਨ ਲਾ ਕੇ ਚਿੱਤ ਲਾ ਕੇ ਸੁਣਨਾ ਕਰੋ
ਮੈਂ ਵੀ ਸੋਬੇ ਦੇ ਬੂਜਨ ਕਿਨੇ
ਮੈਂ ਵੀ ਜਿਹੜੀ ਇਹ ਕਥਾ ਹੈ ਭਲੀ ਪ੍ਰਕਾਰ ਦੇ ਨਾਲ ਉਹਨਾਂ ਦੇ ਕੋਲੋਂ ਬੁਝਣਾ ਕੀਤੀ ਹੈ
ਪਰਸ਼ਰਾਮ ਸੋ ਜੋ ਕਹਿ ਦਿਨੇ
ਭਾਈ ਰਾਮ ਕੋਇਰ ਜੀ ਦੱਸ ਰਹੇ ਹਨ ਕਿ ਇਹ ਜੋ ਕਥਾ ਹੈ ਜੋ ਸਾਰੀ ਵਾਰਤਾਲਾਪ ਮੈਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਪ੍ਰਾਪਤ ਕੀਤੀ ਸਰਵਣ ਕੀਤੀ ਹੈ ਜੋ ਪਰਸ਼ਰਾਮ ਬੈਰਾਗੀ ਦੀ ਕਥਾ ਹੈ ਕਿਵੇਂ ਉਹਨੇ ਉਪਦੇਸ਼ ਨੂੰ ਪ੍ਰਾਪਤ ਕੀਤਾ ਉਪਦੇਸ਼ ਨੂੰ ਪ੍ਰਾਪਤ ਕਰਕੇ ਕਿਵੇਂ ਸੂਰਜ ਮੰਡਲ ਨੂੰ ਛੱਡ ਕੇ ਬ੍ਰਹਮ ਲੋਕ ਦੇ ਵਿੱਚ ਪਹੁੰਚੇ ਇਹ ਸਾਰੀ ਕਥਾ ਮੈਂ ਆਪ ਜੀ ਨੂੰ ਦੱਸ ਰਿਹਾ ਹਾਂ
ਭਗਤ ਰਾਮ ਕੋਇਰ ਇਹ ਕਥਾ ਸੁਣ ਕਰ ਕਲਗੀ ਧਰ ਮੁਸਕਾਏ ਅਪਣਾਏ
ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਜਦੋਂ ਮੈਂ ਪਾਵਨ ਉਪਦੇਸ਼ ਦੀ ਮੰਗ ਕੀਤੀ ਹੁਣ ਭਾਈ ਭਾਈ ਰਾਮ ਕੋਇਰ ਜੀ ਆਪਣੇ ਬਾਬਤ ਦੱਸ ਰਹੇ ਹਨ ਕਿ ਜਦੋਂ ਪਰਸ਼ਰਾਮ ਬੈਰਾਗੀ ਦੀ ਸਾਰੀ ਕਥਾ ਮੈਨੂੰ ਪਤਾ ਚੱਲੀ ਪਾਵਨ ਉਪਦੇਸ਼ ਬਾਰੇ ਮੈਂ ਵੀ ਜਦੋਂ ਮੰਗ ਕੀਤੀ ਸਤਿਗੁਰੂ ਪਾਤਸ਼ਾਹ ਜੀ ਸੁਣ ਕੇ ਮੁਸਕਰਾਏ ਤੇ ਮੁਸਕਰਾ ਕੇ ਕਹਿਣ ਲੱਗੇ ਮੋਹ ਸੰਗ ਕਹਿਓ ਅਧਿਕ ਅਪਣਾਏ ਸਤਿਗੁਰੂ ਪਾਤਸ਼ਾਹ ਜੀ ਮੋਹ ਸੰਗ ਆਪਣਾ ਦਾਸ ਜਾਣ ਕੇ ਆਪਣਾ ਸੇਵਕ ਜਾਣ ਕੇ ਮੈਨੂੰ ਕਹਿਣ ਲੱਗੇ
ਆਤਮਾ ਸੱਚ ਦਾ ਆਨੰਦ
ਕਹਿਣ ਲੱਗੇ ਤੁਹਾਡੇ ਅੰਤਰ ਆਤਮ ਬ੍ਰਹਮ ਦਾ ਗਿਆਨ ਹੈ ਤੁਸੀਂ ਸੱਚ ਦੇ ਨਾਲ ਸਾਡੇ ਸੱਚੇ ਸੇਵਕ ਹੋ
ਭਇਓ ਸੁਖ ਭੋਗੋ ਬਿਲੰਦ
ਤੁਹਾਡੇ ਅੰਤਰ ਆਤਮ ਗਿਆਨ ਜਿਹੜਾ ਉਹ ਗਿਆਨ ਦਾ ਪ੍ਰਕਾਸ਼ ਹੋ ਗਿਆ ਗਿਆਨ ਦਾ ਪ੍ਰਕਾਸ਼ ਹੋਣ ਦੇ ਨਾਲ ਜਦੋਂ ਤੋਂ ਤੈਨੂੰ ਗਿਆਨ ਦੀ ਪ੍ਰਾਪਤ ਹੋਈ ਤੂੰ ਬੜੇ ਵੱਡੇ ਸੁਖ ਭੋਗੇਗਾ ਸਾਰੇ ਸੁਖਾਂ ਦੀ ਤੈਨੂੰ ਪ੍ਰਾਪਤੀ ਹੋਵੇਗੀ
ਸ਼ਬਦ ਮੈਂ ਜੋ ਤਤ ਸਾਰ
ਜਿਹੜੇ ਤਤ ਸਾਰ ਜਿਹੜੇ ਸ਼ਬਦਾਂ ਦੇ ਵਿੱਚ ਤਤ ਹੈ ਜਿਹੜੇ ਸਾਡੇ ਭਲੇ ਦੇ ਹਿੱਤ ਸ਼ਬਦ ਗੁਰੂ ਪਾਤਸ਼ਾਹ ਜੀ ਨੇ ਕਹੇ ਹਨ
ਸੋਤੋਂ ਪ੍ਰਾਪਤ ਹੈ ਉਦਾਰ
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਉਹ ਜਿਹੜੇ ਸ਼ਬਦ ਹਨ ਜਿਨ੍ਹਾਂ ਦੇ ਨਾਲ ਜੀਵ ਦੀ ਗਤੀ ਹੁੰਦੀ ਹੈ ਕਲਿਆਣ ਹੁੰਦੀ ਹੈ ਆਤਮਿਕ ਸੁਖ ਦੀ ਜੀਵ ਪ੍ਰਾਪਤੀ ਕਰਦਾ ਹੈ ਭਾਈ ਰਾਮ ਕੋਇਰ ਜੀ ਉਹ ਤੁਸੀਂ ਸੇਵਾ ਕਰਕੇ ਪ੍ਰਾਪਤ ਕੀਤੇ ਹੋਏ ਹਨ
ਅੰਤ ਕਾਲ ਜਬ ਹੋਵੇ ਤੇਰਾ ਤਾਂ ਸਮੇਂ ਦਰਸ਼ਨ ਹੋਏ ਮੇਰਾ
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਰਾਮ ਕੋਇਰ ਜੀ ਜਦੋਂ ਤੁਹਾਡਾ ਅੰਤਲਾ ਸਮਾਂ ਆਵੇਗਾ ਅੰਤਲੇ ਸਮੇਂ ਤੁਹਾਨੂੰ ਸਾਡੇ ਦਰਸ਼ਨ ਹੋਣਗੇ
ਮੋਹੇ ਚਰਨ ਕੋ ਸਿੱਖ ਮੁਖੀ ਹੈ ਸਮ ਮਮ ਸਮੀਪਤਾ ਸਦੀ ਲੈ
ਇਸ ਪ੍ਰਕਾਰ ਦੇ ਨਾਲ ਤੁਸੀਂ ਸਾਡੇ ਚਰਨ ਸੇਵਕ ਹੋ ਸਾਡੇ ਚਰਨਾਂ ਦੇ ਮੁਖੀ ਸੇਵਕ ਹੋ ਸਦਾ ਸਾਡੇ ਨਾਲ ਰਹਿ ਕੇ ਤੁਸੀਂ ਆਨੰਦ ਮਾਣਿਆ ਤੁਹਾਨੂੰ ਸਦਾ ਸੁਖ ਪ੍ਰਾਪਤ ਹੋਵੇਗਾ ਤੁਹਾਨੂੰ ਅਸੀਂ ਆਪਣੇ ਚਰਨਾਂ ਦੇ ਮੁਖੀ ਸੇਵਕ ਕਰਕੇ ਜਾਣਿਆ ਹੈ
ਇਸ ਦਿਨ ਮਨ ਸਤਿਗੁਰ ਮੈਂ ਲਾਇਓ
ਇਸ ਪ੍ਰਕਾਰ ਤੁਸੀਂ ਹਰ ਰੋਜ਼ ਆਪਣਾ ਜਿਹੜਾ ਮਨ ਹੈ ਉਹ ਗੁਰਚਰਨਾਂ ਦੇ ਨਾਲ ਜੋੜ ਕੇ ਰੱਖਿਆ ਗੁਰਚਰਨਾਂ ਦੇ ਨਾਲ ਜੋੜ ਕੇ ਤੁਸੀਂ ਸੇਵਾ ਨੂੰ ਕਮਾਇਆ ਹੈ
ਨਹੀਂ ਵਿਕਾਰ ਛੋਨ ਕੋ ਪਾਇਓ
ਇਸ ਪ੍ਰਕਾਰ ਦੇ ਨਾਲ ਜਦੋਂ ਤੁਸੀਂ ਸੁਰਤ ਨੂੰ ਮਨ ਨੂੰ ਗੁਰਚਰਨਾਂ ਦੇ ਨਾਲ ਜੋੜ ਕੇ ਰੱਖਿਆ ਸੇਵਾ ਕਮਾਈ ਤੇ ਤੁਹਾਡੇ ਨੇੜੇ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਨੇੜੇ ਨਹੀਂ ਆ ਸਕਿਆ ਕੋਈ ਵੀ ਵਿਕਾਰ ਤੁਹਾਡੇ ਜੀਵਨ ਦੇ ਵਿੱਚ ਨੇੜੇ ਨਹੀਂ ਆ ਸਕਿਆ ਹੈ
ਯਾਦਕ ਮੁਝਸੋਂ ਤਬ ਕਹਿਓ
ਇਸ ਪ੍ਰਕਾਰ ਦੇ ਨਾਲ ਭਾਈ ਰਾਮ ਕੋਇਰ ਜੀ ਲਿਖ ਰਹੇ ਹਨ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਬਚਨ ਕਹਿਣਾ ਕੀਤੇ ਹਨ
ਗੁਰੂ ਕਿਰਪਾਲ ਅਪਨ ਪਰ ਲਿਓ
ਜਦੋਂ ਇਸ ਤਰ੍ਹਾਂ ਸਤਿਗੁਰੂ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਮੈਂ ਆਪਣੇ ਉੱਪਰ ਕਿਰਪਾਲੂ ਹੋਇਆ ਜਾਣਿਆ ਕਿ ਸਤਿਗੁਰੂ ਪਾਤਸ਼ਾਹ ਜੀ ਮੇਰੇ ਤੇ ਬੜੇ ਕਿਰਪਾਲੂ ਹੋਏ ਹਨ ਤਰੁੱਠੇ ਹਨ
ਹੱਥ ਬੰਦ ਮੈਂ ਬੰਧਨ ਕੇਨ ਪਦ ਅਰਬਿੰਦਨ ਸਿਰ ਤਰ ਦੀਨ
ਜਦੋਂ ਇਸ ਤਰ੍ਹਾਂ ਕਿਰਪਾ ਦੇ ਘਰ ਵਿੱਚ ਮੈਂ ਸਤਿਗੁਰੂ ਜੀ ਨੂੰ ਦੇਖਿਆ ਤੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਮੈਂ ਵੰਦਨਾ ਕੀਤੀ ਤੇ ਜਿਹੜਾ ਆਪਣਾ ਸੀਸ ਸੀ ਸਿਰ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਰੱਖ ਦਿੱਤਾ ਨਮਸਕਾਰ ਕੀਤੇ ਹੈ
ਸੁਣੀਐ ਸਾਹਿਬ ਸਿੰਘ ਲਿਖਾਰੇ
ਸੁਣ ਜਹ ਸਾਹਿਬ ਸਿੰਘ ਲਿਖਾਰੀ ਇਹ ਪਾਵਨ ਬਚਨ ਜਿਹੜੇ ਤੁਸੀਂ ਸੁਣਨਾ ਕਰੋ
ਇਹ ਸਾਖੀ ਗੁਰ ਆਪ ਵਿਚਾਰੇ
ਇਹ ਜਿਹੜੀ ਮੈਂ ਵਾਰਤਾਲਾਪ ਆਪ ਜੀ ਨਾਲ ਕੀਤੀ ਜਿਹੜੀ ਸਾਖੀ ਦੱਸਣਾ ਕੀਤੀ ਮੈਂ ਕੋਲੋਂ ਨਹੀਂ ਉਚਾਰਨ ਕੀਤੀ ਇਹ ਮੈਂ ਕੋਲੋਂ ਬਣਾ ਕੇ ਨਹੀਂ ਕਹਿ ਰਿਹਾ ਇਹ ਸਾਖੀ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਆਪਣੇ ਮੁਖ ਤੋਂ ਉਚਾਰਨ ਕੀਤੀ ਹੈ
ਮੋਕੋ ਦੀਨੀ ਕਿਰਪਾ ਕਰਕੇ
ਮੇਰੇ ਤੇ ਕਿਰਪਾ ਕਰਕੇ ਤਰੁੱਠ ਕੇ ਉਹਨਾਂ ਨੇ ਇਹ ਸਾਖੀ ਮੈਨੂੰ ਸੁਣਾਈ ਹੈ
ਤੂੰ ਲਿਖ ਸਿੱਖਣ ਹਿੱਤ ਸੁਧਰ ਕੇ
ਤੇ ਤੂੰ ਹੁਣ ਸਿੱਖਾਂ ਦਾ ਵੱਡਾ ਹਿੱਤ ਧਾਰ ਕੇ ਸਿੱਖਾਂ ਦੇ ਭਲੇ ਹਿੱਤ ਇਹ ਜਿਹੜੀ ਸਾਖੀ ਹੈ ਲਿਖਣਾ ਕਰ
ਸਭ ਸੁਖਦਾਇਕ ਗੁਰ ਕੀ ਕਥਾ
ਸਤਿਗੁਰ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ ਉਹ ਸਰਬ ਕਲਾ ਕਰਕੇ ਸੁਖਦਾਇਕ ਹੈ ਜਿਹੜੇ ਬੜੇ ਪ੍ਰੇਮ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਦੇ ਸੁੱਖਾਂ ਦੇ ਸੁੱਖਾਂ ਨੂੰ ਦੇਣ ਵਾਲੀ ਕਥਾ ਨੂੰ ਸਰਵਣ ਕਰਦੇ ਹਨ
ਸ਼੍ਰੋਤਾ ਜਿਵ ਬਾਂਚਿਤ ਦੇ ਤਥਾ
ਉਹ ਜਿਵੇਂ ਵੀ ਮਨ ਬਾਂਛਿਤ ਫਲ ਚਾਹੁੰਦੇ ਹਨ ਜਿਹੜੇ ਸਰੋਤਾ ਜਨ ਗੁਰੂ ਕੀ ਸੁਖ ਦੇਣ ਵਾਲੀ ਕਥਾ ਨੂੰ ਸਰਵਣ ਕਰਦੇ ਹਨ ਇਹ ਸੁਖ ਦੇਣ ਵਾਲੀ ਕਥਾ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਗੁਰਸਿੱਖਾਂ ਦੇ ਮਨ ਬਾਸ਼ਤ ਫਲ ਉਹਨਾਂ ਨੂੰ ਬਖਸ਼ਦੀ ਹੈ, ਮਨ ਦੀਆਂ ਇਛਾਵਾਂ ਪੂਰੀਆਂ ਕਰ ਦਿੰਦੀ ਹੈ।
ਅਦਭੁਤ ਲੀਲਾ ਕਰਤ ਗੁਸਾਏ, ਦੇਖ ਦੇਖ ਜਗ ਰਹਿ ਬਿਸਮਾਏ।
ਬੜੀਆਂ ਹੈਰਾਨ ਕਰ ਦੇਣ ਵਾਲੀਆਂ ਜਿਹੜੀਆਂ ਅਦਭੁਤ ਲੀਲਾ ਹਨ ਮੇਰੇ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰੂ ਐਸੀਆਂ ਅਦਭੁਤ ਹੈਰਾਨ ਕਰਨ ਵਾਲੀਆਂ ਲੀਲਾ ਕਰਦੇ ਹਨ ਜਿਹਨੂੰ ਦੇਖ ਦੇਖ ਕੇ ਜਗਤ ਹੈਰਾਨ ਰਹਿ ਜਾਂਦਾ ਹੈ।
ਸਕਲ ਕਲਾ ਸਮਰੱਥ ਬਲ ਭਾਰੇ,
ਸਤਿਗੁਰੂ ਪਾਤਸ਼ਾਹ ਜੀ ਸਰਬ ਕਲਾ ਕਰਕੇ ਸਮਰੱਥ ਹਨ, ਬਲ ਦੇ ਵਿੱਚ ਭਾਰੀ ਹਨ।
ਤੈ ਮਨੁੱਖ ਤਨ ਅਨੁਸਾਰੇ,
ਸਾਰੇ ਮਨੁੱਖ ਉਹਨਾਂ ਦੇ ਅਨੁਸਾਰ ਹੋ ਕੇ ਵਿਚਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਦੇ ਬਰਾਬਰ ਕੋਈ ਹੋਰ ਭਾਰੀ ਸੂਰਮਾ ਨਹੀਂ ਹੈ, ਸਤਿਗੁਰੂ ਪਾਤਸ਼ਾਹ ਜੀ ਦੀ ਰਜ਼ਾ ਦੇ ਵਿੱਚ ਰਹਿ ਕੇ ਸਾਰੇ ਚੱਲਦੇ ਹਨ।
ਭੂਤ ਪਵਿੱਕਤ ਅੰਤਰ ਜਾਮੇ, ਪੁਰਮੈ ਸਕਲ ਕਾਮਨਾ ਸੁਆਮੀ।
ਬੀਤੇ ਤੇ ਆਉਣ ਵਾਲੇ ਦੀਆਂ ਜਾਣਨ ਵਾਲੇ ਅੰਤਰ ਜਾਮੀ ਸਤਿਗੁਰ ਪਾਤਸ਼ਾਹ ਜੀ ਪੁਰਮੈ ਸਕਲ ਕਾਮਨਾ ਸੁਆਮੀ, ਜਿਹੜੇ ਆਪਣੇ ਗੁਰਸਿੱਖਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਹਨ। ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਆਪਣੇ ਗੁਰਸਿੱਖਾਂ ਦੇ ਬਾਰੇ, ਉਹਨਾਂ ਦੇ ਬੀਤੇ ਬਾਰੇ ਤੇ ਉਹਨਾਂ ਦੇ ਆਉਣ ਵਾਲੇ ਸਮੇਂ ਬਾਰੇ ਸਭ ਕੁਝ ਭਲੀ ਪ੍ਰਕਾਰ ਦੇ ਨਾਲ ਜਾਣਦੇ ਹਨ।
ਸਭਾ ਮੈਂ ਦਰਸ਼ਨ ਦੇਤ,
ਸਭਾ ਦੇ ਵਿੱਚ ਬੈਠ ਕੇ ਸਤਿਗੁਰੂ ਪਾਤਸ਼ਾਹ ਜੀ ਗੁਰਸਿੱਖਾਂ ਸੰਗਤਾਂ ਨੂੰ ਦਰਸ਼ਨ ਬਖਸ਼ਦੇ ਹਨ।
ਸਿੱਖ ਸੰਗਤ ਚਿਤ ਬਾਂਚਤ ਲੇਤ,
ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ, ਜੋ ਵੀ ਮਨ ਦੇ ਵਿੱਚ ਭਾਵਨਾ ਲੈ ਕੇ ਆਉਂਦੀਆਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਉਹਨਾਂ ਦੀਆਂ ਭਾਵਨਾ ਪੂਰੀਆਂ ਹੋ ਜਾਂਦੀਆਂ ਹਨ।
ਗੁਣੀ ਕਵੀਸ਼ਰ ਪੰਡਤ ਘਨੇ,
ਬੜੇ ਬੜੇ ਗੁਣੇ, ਬੜੇ ਬੜੇ ਕਵੀਸ਼ਰ, ਬੜੇ ਬੜੇ ਪੰਡਤ ਗਿਆਨਵਾਨ ਹਨ ਸਤਿਗੁਰੂ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚ।
ਵਰਨੇ ਗੁਰ ਗਾਤਾ ਸੁਨੇ,
ਉਹ ਬੜੇ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਉਸਤਤ ਕਰਦੇ ਹਨ, ਜਿਹੜਾ ਗੁਣ ਵਰਣਨ ਕਰਦੇ ਹਨ, ਉਹ ਬੜੇ ਗਿਆਨਵਾਨ ਹਨ, ਬੜੇ ਭਲੀ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦਾ ਉਸਤਤ ਸਿਫਤ ਕਰਦੇ ਹਨ ਆ ਕੇ ਕਵੀਸ਼ਰ ਜਿਹੜੇ ਜੋਗੀ ਹਨ।
ਕੀਰਤ ਕੋ ਕਲ ਕਰੈ ਕਬਿਤ,
ਇਹ ਬੜੇ ਬੜੇ ਜਿਹੜੇ ਕੀਰਤੀ ਕਰਨ ਵਾਲੇ ਉਹ ਚੱਲ ਕੇ ਆਉਂਦੇ, ਬੜੇ ਬੜੇ ਸੋਹਣੇ ਕਬਿਤ ਬਣਾ ਕੇ, ਬੜੀਆਂ ਬੜੀਆਂ ਸੋਹਣੀਆਂ ਕਵਿਤਾਵਾਂ ਲਿਖਦੇ, ਬੜੇ ਬੜੇ ਸੋਹਣੇ ਕਬਿਤ ਰਚ ਕੇ ਸਤਿਗੁਰੂ ਜੀ ਦੀ ਉਸਤਤ ਕਰਦੇ ਹਨ।
ਸੁਨਾਏ ਬਚਿੱਤਰ ਪਵਿੱਤ,
ਸੋਹਣੇ ਕਬਿਤ ਤਿਆਰ ਕਰਕੇ ਸੋਹਣੀਆਂ ਕਵਿਤਾਵਾਂ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਉਂਦੇ ਤੇ ਸੰਗਤਾਂ ਦੇ ਵਿੱਚ ਆ ਕੇ ਸਤਿਗੁਰੂ ਜੀ ਦੀ ਉਸਤਤ ਵਰਣ ਕਰਦੇ, ਉਹ ਕਵਿਤਾਵਾਂ ਸੁਣਾਉਂਦੇ ਹਨ।
ਕੰਚਨ ਦੀਨ ਤੁਰੰਗ,
ਸਤਿਗੁਰ ਪਾਤਸ਼ਾਹ ਜੀ ਫਿਰ ਪ੍ਰਸੰਨ ਹੋ ਕੇ ਉਹਨਾਂ ਨੂੰ ਸੋਹਣੇ ਸੁੰਦਰ ਘੋੜੇ ਜਿਨ੍ਹਾਂ ਦੇ ਉੱਤੇ ਜੀਨ ਪਾਈ ਹੋਏ, ਉਹ ਸੋਹਣੇ ਘੋੜੇ ਸਤਿਗੁਰ ਪਾਤਸ਼ਾਹ ਜੀ ਖੁਸ਼ੀ ਦੇ ਵਜੋਂ ਫਿਰ ਬਖਸ਼ਿਸ਼ ਕਰਦੇ ਹਨ।
ਜਰੇ ਜਵਾਰ ਸੰਗ,
ਸੋਹਣੇ ਸੋਹਣੇ ਗਹਿਣੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਉਹਨਾਂ ਗਹਿਣਿਆਂ ਦੇ ਵਿੱਚ ਸੋਹਣੇ ਸੋਹਣੇ ਹੀਰੇ ਜੜੇ ਹੋਏ, ਉਹ ਹੀਰਿਆਂ ਦੇ ਸਮੇਤ ਸਤਿਗੁਰੂ ਪਾਤਸ਼ਾਹ ਜੀ ਗਹਿਣੇ ਉਹਨਾਂ ਨੂੰ ਬਖਸ਼ਿਸ਼ ਵਜੋਂ ਦਿੰਦੇ।
ਦ੍ਰਿਭ ਬ੍ਰਿੰਦ ਮੁਕਤਾ ਬਰ ਹੀਰੰਗ,
ਦ੍ਰਿਭ ਬ੍ਰਿੰਦ ਬਹੁਤ ਸਾਰਾ ਧਨ, ਮੁਕਤਾ ਬਰ ਹੀਰੰਗ ਬੜੇ ਬੜੇ ਸੋਹਣੇ ਮੋਤੀ, ਬੜੇ ਬੜੇ ਹੀਰੇ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਦਾਨ ਵਜੋਂ ਦਿੰਦੇ ਹਨ।
ਪਸ਼ਚਮ ਰੇਸ਼ਮੀ ਸੁਖਮ ਚੀਰੰਗ,
ਪਸ਼ਮਿਨੇ ਦੇ ਰੇਸ਼ਮੀ ਬੜੇ ਸੁਖਮ ਮੁਲਾਇਮ ਜਿਹੜੇ ਤਨ ਨੂੰ ਸੁਖ ਦੇਣ ਵਾਲੇ ਜਿਹੜੇ ਵਸਤਰ ਹਨ, ਐਸੇ ਸੋਹਣੇ ਸੁੰਦਰ ਵਸਤਰ ਸਤਿਗੁਰੂ ਪਾਤਸ਼ਾਹ ਜੀ ਦਿੰਦੇ ਹਨ।
ਗੁਨੀ ਕਾਕੀ ਘਰ ਤੇ ਆਵੇ, ਸੈਨ ਸੇਵਕਨ ਸਹਿਤ ਸਿਧਾਵੇ,
ਜਿਹੜੇ ਗੁਣੀ ਹਨ ਉਹ ਜਦੋਂ ਘਰੋਂ ਖਾਲੀ ਹੱਥ ਚੱਲ ਕੇ ਆਉਂਦੇ, ਗਰੀਬ ਲੋਕ ਜਿਹੜੇ ਘਰੋਂ ਖਾਲੀ ਹੱਥ ਚੱਲ ਕੇ ਆਉਂਦੇ, ਸਤਿਗੁਰੂ ਜੀ ਦੀ ਆ ਕੇ ਉਸਤਤ ਕਰਦੇ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਕੇ, ਦੁਨੀਆਂ ਦਾ ਸੁਖ ਪ੍ਰਾਪਤ ਕਰਕੇ, ਦੁਨੀਆਂ ਦਾ ਰਾਜ ਭਾਗ ਪ੍ਰਾਪਤ ਕਰਕੇ ਸੈਨਾ ਦੇ ਸਹਿ ਧੋ ਕੇ ਜਾਂਦੇ, ਸੇਵਕਾਂ ਦੇ ਸਹਿ ਧੋ ਕੇ ਜਾਂਦੇ ਹਨ, ਐਸੇ ਮੇਰੇ ਸਤਿਗੁਰ ਦੀ ਵਡਿਆਈ ਹੈ। ਗਰੀਬ ਲੋਕ ਜਿਹੜੇ ਘਰਾਂ ਤੋਂ ਚੱਲ ਕੇ ਆ ਕੇ ਗੁਰੂ ਦੀ ਸ਼ਰਨ ਵਿੱਚ ਆਉਂਦੇ, ਉਸਤਤ ਕਰਦੇ,
ਉਹ ਸਤਿਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਰਾਜ ਭਾਗ ਵਾਲੇ ਹੋ ਕੇ ਜਾਂਦੇ ਹਨ।
ਸਿੰਧ ਮੇਖਲਾਵਨੀ ਸਾਰੇ
ਜਿਹੜੇ ਸਿੰਧ ਮੇਖਲਾ ਆਪਣੇ ਸਾਗਰ ਤੋਂ ਲੈ ਕੇ ਜਿੰਨੀ ਵੀ ਸਾਰੀ ਧਰਤੀ ਹੈ,
ਕੀਰਤ ਪਸਰੀ ਸਤਿਗੁਰ ਆਰੇ,
ਸੂਰਜ ਦੀ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਜਿਵੇਂ ਸੂਰਜ ਦੀ ਰੋਸ਼ਨੀ ਚਾਰੇ ਪਾਸੇ ਪਸਰ ਜਾਂਦੀ ਫੈਲ ਜਾਂਦੀ ਹੈ, ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਉਸਤਤ ਹੈ, ਸਤਿਗੁਰੂ ਜੀ ਦਾ ਜਸ ਜਿਹੜਾ ਉਹ ਧਰਤੀ ਤੇ ਚਾਰੇ ਪਾਸੇ ਫੈਲਿਆ ਹੋਇਆ ਹੈ।
ਅਤ
ਉਦਾਰਤਾ ਵਰਨਾ ਜਾਂ ਕਹਿ, ਸਤਿਗੁਰ ਪਾਤਸ਼ਾਹ ਜੀ ਦੀ ਉਸਤਤ ਜਿੱਥੇ ਕਿੱਥੇ ਲੋਕ ਵਰਣਨ ਕਰਦੇ ਹਨ।
ਵੀਰਤਾ ਸਾਹਮਣੇ ਮੈਂ
ਸਤਿਗੁਰ ਪਾਤਸ਼ਾਹ ਜੀ ਦੇ ਬਰਾਬਰ ਦਾ ਹੋਰ ਕੋਈ ਸੂਰ ਬੀਰ ਸੂਰਮਾ ਬਲੇ ਨਹੀਂ, ਸਤਿਗੁਰੂ ਪਾਤਸ਼ਾਹ ਜੀ ਦੇ ਬਰਾਬਰ ਹੋਰ ਕੋਈ ਆਪਣੇ ਸਿੱਖ ਸੇਵਕਾਂ ਨੂੰ ਸੁੱਖ ਦੇਣ ਵਾਲਾ ਦੁਨੀਆਂ ਤੇ ਨਜ਼ਰ ਨਹੀਂ ਆਉਂਦਾ। ਇਸ ਪ੍ਰਕਾਰ ਦੇ ਨਾਲ ਜਿੱਥੇ ਕਿੱਥੇ ਵੀ ਲੋਕ ਦੁਨੀਆਂ ਦੇ ਵਿੱਚ ਰਹਿੰਦੇ ਉਹ ਕਲਗੀਧਰ ਪਾਤਸ਼ਾਹ ਜੀ ਦੀ ਉਸਤਤ ਕਰਦੇ ਹਨ। ਸੋ ਇਸ ਪਾਵਨ ਉਪਦੇਸ਼ ਜੋ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ